ਆ ਸਾਧ ਸੰਗਤ ਜੀਓ, ਆਪ ਜੀ ਵਡਭਾਗੇ ਹੋ ਕਿ ਆਪਣੇ ਨੇਮ ਅਨੁਸਾਰ ਨਿਤਾਂ ਪ੍ਰਤੀ ਸ਼ਾਮ ਦੇ ਦੀਵਾਨਾਂ ਵਿਖੇ ਹਾਜ਼ਰੀਆਂ ਭਰਦੇ ਹੋਏ ਗੁਰੂ ਇਤਿਹਾਸ ਦੀ ਪਾਵਨ ਕਥਾ ਨੂੰ ਸਰਵਣ ਕਰਨ ਲਈ ਸਾਧ ਸੰਗਤ ਦੀਆਂ ਘੜੀਆਂ ਮਾਣ ਰਹੇ ਹੋ। ਧੰਨ ਧੰਨ ਮੀਰੀ ਪੀਰੀ ਦੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਨੋਖੀ ਲੀਲਾ ਕਰ ਰਹੇ ਹਨ। ਪੰਜ ਗੁਰੂ ਸਾਹਿਬਾਨ ਸ਼ਾਂਤ ਰਸ ਵਾਲੇ, ਉਸ ਤੋਂ ਉਪਰੰਤ ਛੇਵੇਂ ਸਤਿਗੁਰ ਜੀ ਸ਼ਾਂਤ ਰਸ ਅਤੇ ਬੀਰ ਰਸ, ਭਗਤੀ ਸ਼ਕਤੀ, ਸ੍ਰੀ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ, ਜਿੱਥੇ ਮਾਲਾ ਹੈ ਉੱਥੇ ਤੇਗ ਹਨ, ਸ਼ਸਤਰ ਹਨ, ਘੋੜੇ ਹਨ, ਸਿੱਖ ਸੂਰਮੇ ਹਨ, ਯੋਧੇ ਹਨ। ਸਤਿਗੁਰ ਸਾਹਿਬਾਨ ਜੀ ਇਹ ਯੋਧਿਆਂ ਦੀ ਫੌਜ ਲੈ ਕੇ ਦਿੱਲੀ ਪਹੁੰਚੇ, ਜਿੱਥੇ ਅੱਜ ਕੱਲ ਮਜਨੂੰ ਦਾ ਟਿੱਲਾ ਹੈ ਉੱਥੇ ਸਤਿਗੁਰਾਂ ਨੇ ਪੜਾਅ ਕੀਤਾ। ਸਤਿਗੁਰ ਸਾਹਿਬਾਨ ਜੀ ਦੇ ਕੋਲ ਦਿੱਲੀ ਦੇ ਗੁਰਮੁਖ ਪਿਆਰੇ ਆਪਣੀਆਂ ਭੇਟਾਵਾਂ ਲੈ ਕੇ ਆ ਰਹੇ, ਜਿਨ੍ਹਾਂ ਜਿਨ੍ਹਾਂ ਗੁਰਸਿੱਖਾਂ ਦੇ ਮਨ ਵਿਖੇ ਚਾਹ ਹੈ, ਆਨੰਦ ਹੈ, ਖੁਸ਼ੀ ਹੈ, ਉਹ ਗੁਰਮੁਖ ਪਿਆਰੇ ਆਪਣੇ ਘਰਾਂ ਤੋਂ ਦੇਗਾ ਲੈ ਕੇ ਆ ਰਹੇ। ਕੜਾਹ ਪ੍ਰਸ਼ਾਦ ਦੀ ਦੇਗ ਤਿਹਾਵਲ ਬੜੇ ਸਤਿਕਾਰ ਸਹਿ ਤਿਆਰ ਕਰਕੇ ਸਤਿਗੁਰ ਸਾਹਿਬਾਨ ਜੀ ਦੇ ਕੋਲ ਦਰਸ਼ਨ ਕਰਨ ਲਈ ਆਏ ਕਿ ਸਤਿਗੁਰ ਜੀ ਸਾਡੇ ਵਡਭਾਗ ਹਨ ਕਿ ਆਪ ਜੀ ਸਾਡੇ ਕੋਲ ਦਰਸ਼ਨ ਦੇਣ ਲਈ ਆਏ। ਗੁਰੂ ਦਰਸ਼ਨ ਦੇਣ ਲਈ ਆਏ ਉਹ ਸਿੱਖਾਂ ਦਾ ਵਡਭਾਗ ਹੈ, ਤੁਸੀਂ ਸਾਡੇ ਪ੍ਰੇਮ ਦੇ ਬੱਝੇ ਹੋਏ ਇੱਥੇ ਆਏ, ਆਪ ਜੀ ਦਾ ਬਹੁਤ ਧੰਨਵਾਦ, ਬਖਸ਼ਿਸ਼ ਕਰਨਾ ਮਹਾਰਾਜ, ਇਸੇ ਤਰ੍ਹਾਂ ਆਪਣੇ ਸਿੱਖਾਂ ਤੇ ਰਹਿਮਤ ਕਰਦੇ ਰਹਿਣਾ, ਆਪਣੇ ਸਿੱਖਾਂ ਨੂੰ ਆਨੰਦ ਬਖਸ਼ਦੇ ਰਹਿਣਾ। ਤੇ ਇਤਨੇ ਨੂੰ ਵਜ਼ੀਰ ਖਾਂ ਸਤਿਗੁਰਾਂ ਦੇ ਕੋਲ ਆਇਆ, ਬੇਨਤੀ ਕਰਨ ਦਾ ਮਹਾਰਾਜ ਆਪ ਜੀ ਨੂੰ ਜਹਾਂਗੀਰੀ ਬਾਦਸ਼ਾਹ ਯਾਦ ਕਰ ਰਿਹਾ। ਸਤਿਗੁਰ ਜੀ ਉਹਦੇ ਮਨ ਵਿਖੇ ਇੱਛਾ ਹੈ, ਤਮੰਨਾ ਹੈ ਕਿ ਆਪ ਜੀ ਉਹਦੇ ਦਰਬਾਰ ਵਿਖੇ ਆ ਕੇ ਦਰਸ਼ਨ ਦਵੋ। ਸਤਿਗੁਰ ਜੀ ਆਖਣ ਲੱਗੇ, ਵਜ਼ੀਰ ਖਾਂ ਜੀ, ਆਪ ਜੀ ਨੂੰ ਜੀ ਆਇਆਂ ਨੂੰ, ਪਰ ਜਿਹੜੇ ਇਹ ਗੁਰਸਿੱਖ ਆਏ ਇਹਨਾਂ ਦੇ ਮਨ ਵਿਖੇ ਕੋਈ ਤਮੰਨਾ ਹੈ, ਦਰਸ਼ਨ ਦੀ ਤਾਂਘ ਹੈ, ਸਿੱਖ ਹੈ, ਪਹਿਲਾਂ ਇਹ ਦਰਸ਼ਨ ਕਰ ਲੈਣ, ਫਿਰ ਅਸੀਂ ਬਾਅਦ ਵਿਖੇ ਬਾਦਸ਼ਾਹ ਕੋਲ ਆਵਾਂਗੇ। ਇਹ ਗੁਰਮੁਖ ਪਿਆਰੇ, ਇਹ ਸਿੱਖ, ਇਹਨਾਂ ਦੇ ਮਨ ਵਿਖੇ ਵੀ ਕੋਈ ਆਨੰਦ ਹੈ, ਗੁਰੂ ਦੇ ਦਰਸ਼ਨ ਕਰੀਏ। ਤੁਸੀਂ ਇਸ ਤਰ੍ਹਾਂ ਕਰੋ, ਗੁਰੂ ਘਰ ਤੋਂ ਦੇਗ ਲੈ ਜਾਓ, ਆਪਣੇ ਲਈ ਅਤੇ ਬਾਦਸ਼ਾਹ ਲਈ, ਦੋ ਥਾਲ ਭਰ ਕੇ ਦੇਗਾਂ ਦੇ ਲੈ ਜਾਓ, ਇੱਕ ਆਪਣੇ ਘਰ ਲੈ ਜਾਣਾ ਆਪ ਛਕਣਾ, ਤੇ ਦੂਜਾ ਥਾਲ ਬਾਦਸ਼ਾਹ ਨੂੰ ਦੇਣਾ, ਛਕ ਲਵੇ, ਸਾਡੀ ਉਡੀਕ ਕਰੇ, ਅਸੀਂ ਆ ਰਹੇ ਹਾਂ। ਵਜ਼ੀਰ ਖਾਂ ਸਤ ਬਚਨ ਆਖ ਕੇ ਚਲਾ ਗਿਆ ਤੇ ਬਾਦਸ਼ਾਹ ਦੇ ਹਜ਼ੂਰ ਉਹ ਦੇਗ ਅਰਪਣ ਕੀਤੀ। ਲੋ ਬਾਦਸ਼ਾਹ ਜਾਪਣਾ, ਸਤਿਗੁਰ ਸਾਹਿਬਾਨ ਜੀ ਨੇ ਆਪ ਜੀ ਲਈ ਇਹ ਦੇਗ ਭੇਜੀ ਹੈ, ਇਹਨੂੰ ਛਕੋ। ਜਦੋਂ ਬਾਦਸ਼ਾਹ ਛਕਣ ਲੱਗਾ, ਉਹਦਾ ਕੀ ਸਵਾਦ, ਕੀ ਆਨੰਦ ਉਸੇ ਨੂੰ ਆਇਆ, ਬੜੀ ਤਾਰੀਫ ਕਰਦੇ, ਉਸਤ ਕਰ ਰਿਹਾ ਕਿ ਗੁਰੂ ਨਾਨਕ ਪਾਤਸ਼ਾਹ ਦਾ ਘਰ ਹੈ, ਇਸ ਦੇਗ ਵਿਖੇ ਉਹ ਕਲਾ ਹੈ ਜਿਹੜੀ ਹੋਰ ਕਿਸੇ ਪ੍ਰਸ਼ਾਦ ਵਿਖੇ ਨਹੀਂ। ਇਹ ਦੇਖ ਸੱਚਖੰਡ ਤੋਂ ਆਏ ਧੁਰੋ ਪਤਾਲੋ ਲਈ ਕੜਾਈ। ਗੁਰੂ ਨਾਨਕ ਪਾਤਸ਼ਾਹ ਸੱਚਖੰਡ ਤੋਂ ਦੇਗ ਲੈ ਕੇ ਆਏ। ਬੜੇ ਆਨੰਦ ਨਾਲ ਇਹ ਦੇਖ ਛਕੀ ਬਾਦਸ਼ਾਹ ਨੇ ਤੇ ਬਹੁਤ ਵਡਿਆਈ ਕੀਤੀ ਗੁਰੂ ਘਰ ਦੀ। ਆਖਣ ਲੱਗਾ ਵਜ਼ੀਰ ਖਾਂ ਜੀ, ਤੁਸੀਂ ਹੁਣੇ ਜਾਓ, ਸਦਰਨ ਨੂੰ ਹੁਣੇ ਸਾਡੇ ਕੋਲ ਲੈ ਕੇ ਆਓ। ਸਾਡਾ ਮਨ ਬਹੁਤ ਉਤਾਵਲਾ ਹੈ ਗੁਰੂ ਦੇ ਦਰਸ਼ਨ ਲਈ। ਵਜ਼ੀਰ ਖਾਂ ਜੀ ਫਿਰ ਗਏ ਸਤਰਾਂ ਨੂੰ ਬੇਨਤੀ ਕਰਦੇ, ਮਹਾਰਾਜ ਛੇਤੀ ਚਲੋ, ਆਪ ਜੀ ਦੀ ਬਾਦਸ਼ਾਹ ਉਡੀਕ ਕਰ ਰਹੇ ਹੈ। ਸਤਿਗੁਰ ਜੀ ਉਸੇ ਵੇਲੇ ਤਿਆਰ ਬਰ ਤਿਆਰ ਹੋਏ, ਆਖਣ ਲੱਗੇ ਚਲੋ ਅਸੀਂ ਵੀ ਚੱਲਨੇ ਆ। ਨਾਲ ਕੁਝ ਸਿੱਖ ਸੂਰਮੇ ਯੋਧੇ, ਭਾਈ ਜੇਠਾ ਜੀ, ਬਾਬਾ ਬਿਧੀ ਚੰਦ ਜੀ ਆਦਿਕ ਇਹ ਨਾਲ ਹਨ ਤੇ ਬਾਦਸ਼ਾਹ ਦੇ ਦਰਬਾਰ ਵਿਖੇ ਪਹੁੰਚੇ। ਬਾਦਸ਼ਾਹ ਦਰਸ਼ਨ ਕਰਕੇ ਬੜਾ ਹੈਰਾਨ ਕਿ ਪਹਿਲੇ ਸਤਿਗੁਰ ਜੀ ਤਾਂ ਸਹਿ ਸੁਭਾਅ ਰਹਿਣ ਵਾਲੇ, ਨਾਮ ਰਸ ਦੇ ਧਾਰਨੀ, ਚਿਹਰੇ ਤੇ ਜਾਲੋ ਜਲਾਲ, ਪਰ ਇਹ ਸਤਿਗੁਰ ਜੀ ਇਹਨਾਂ ਦੇ ਕੋਲ ਘੋੜੇ, ਸ਼ਸਤਰ, ਫੌਜਾਂ, ਇਹਨਾਂ ਦੀ ਉਲਟੀ ਰੀਤ ਹੈ। ਮੈਂ ਤਾਂ ਸੁਣਿਆ ਸੀ ਵੀ ਫਕੀਰਾਂ ਦੀ ਗੱਦੀ ਹੈ, ਫਕੀਰਾਂ ਦਾ ਇਹ ਤਖਤ ਹੈ, ਪਰ ਨਹੀਂ, ਇਹ ਤਖਤ ਦਾ ਪਲਟਾ ਹੀ ਪਲਟ ਗਿਆ। ਇਹ ਤਾਂ ਤਖਤ ਯੋਧਿਆਂ ਦਾ ਲੱਗਦਾ ਹੈ, ਲੱਗਦਾ ਹੈ ਉਹ ਰਸ ਖਤਮ ਹੋ ਗਿਆ ਸਹਿਜ ਸੁਭਾਅ ਵਾਲਾ। ਸਤਿਗੁਰੂ ਜੀ ਆਖਣ ਲੱਗੇ ਬਾਦਸ਼ਾਹ ਫਿਕਰ ਨਾ ਕਰ, ਉਹੀ ਰਸ ਹੈ, ਉਹੀ ਸ਼ਕਤੀ ਹੈ, ਉਹੀ ਅੱਲਾ ਦੀ ਜੋਤ ਸਾਰਿਆਂ ਵਿਖੇ ਵਰਤ ਰਹੀ ਹੈ। ਬਾਦਸ਼ਾਹ ਨੇ ਪ੍ਰਸ਼ਨ ਕੀਤਾ, ਮਹਾਰਾਜ ਬਖਸ਼ਿਸ਼ ਕਰੋ, ਮੇਰੇ ਮਨ ਦਾ ਸ਼ੰਕਾ ਦੂਰ ਕਰੋ, ਕਿਸ ਦੁਨੀਆਂ ਵਿਖੇ ਵੱਡਾ ਕਿਹੜਾ ਹੈ, ਕਿਹੜਾ ਸ੍ਰੇਸ਼ਟ ਹੈ, ਕਿ ਹਿੰਦੂ ਭਰਾ ਤੇ ਰਾਮ ਰਾਮ ਜਪਦੇ ਤੇ ਮੁਸਲਮਾਨ ਅੱਲਾ ਅੱਲਾ ਜਪਦੇ, ਉਹਨੂੰ ਰਹੀਮ ਆਖਦੇ। ਸਤਿਗੁਰ ਜੀ ਕਿਹੜਾ ਨਾਂ ਚੰਗਾ ਹੈ, ਕਿਹੜਾ ਮਨੁੱਖ ਚੰਗਾ ਹੈ? ਤੇ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪ੍ਰਭਾਤੀ ਰਾਗ ਦਾ ਇਹ ਸ਼ਬਦ ਕਬੀਰ ਸਾਹਿਬ ਦਾ ਉਚਾਰਨ ਕੀਤਾ, ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇੱਕ ਨੂਰ ਪ੍ਰਕਾਸ਼ ਤੋਂ ਹਰ ਮਨੁੱਖ ਦੀ ਉਤਪਤੀ ਹੋਈ ਹੈ। ਇਹ ਸਰੀਰ ਬਣਿਆ ਪੰਜਾਂ ਤੱਤਵਾਂ ਤੋਂ, ਹਾੜ ਮਾਸ ਨਾੜੀ ਕੋ ਪਿੰਜਰ, ਪੰਖੀ ਬਸੈ ਵਿਚਾਰਾ। ਇਹਦੇ ਵਿੱਚ ਜਿਹੜੀ ਜੋਤ ਹੈ ਉਹ ਪ੍ਰਕਾਸ਼ ਰੂਪ, ਉਹ ਆਤਮਾ ਰੂਪ, ਉਹ ਅਕਾਲ ਪੁਰਖ ਦੀ ਜੋਤ ਹੈ। ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਤੈ ਚਾਨਣ, ਸਭ ਮਹਿ ਚਾਨਣ ਹੋਏ। ਜੋਤ ਇੱਕੋ ਹੀ ਹੈ, ਨਕਾਬ ਭਾਵੇਂ ਵੱਖਰੇ ਵੱਖਰੇ, ਰੰਗ ਰੂਪ ਮਨੁੱਖਾਂ ਦੇ ਵੱਖਰੇ ਵੱਖਰੇ, ਪਰ ਜਿਹੜੀਆਂ ਗਿਆਨ ਇੰਦਰੀਆਂ, ਕਰਮ ਇੰਦਰੀਆਂ, ਉਹ ਤੇ ਇੱਕੋ ਹੀ ਹਨ, ਜੋਤ ਇੱਕੋ ਹੀ ਹੈ। ਜਿਹੜਾ ਮਨੁੱਖ ਤਨ ਹੰਤਾਂ ਨੂੰ ਤਿਆਗ ਦਿੰਦਾ ਹੈ ਉਹ ਗੁਰਮੁਖ ਹੈ, ਉਹ ਸਾਧੂ ਹੈ, ਉਹ ਮਹਾਂਪੁਰਸ਼ ਹੈ, ਤੇ ਉਹਦਾ ਲੋਕ ਪ੍ਰਲੋਕ ਸਫਲਾ ਹੈ। ਇਹ ਲੋਕ ਸੁਖੀ ਪ੍ਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਵੇਲੇ, ਉਹਦਾ ਆਉਣਾ ਜਾਣਾ ਸਫਲਾ ਹੈ। ਬਾਦਸ਼ਾਹ ਜੀ ਸੁਣ ਲਵੋ, ਜਿਹੜਾ ਰੱਬ ਦਾ ਪਿਆਰਾ ਵਾਹਿਗੁਰੂ ਨਾਮ ਜਪਦਾ ਹੋਇਆ, ਕੋਈ ਰਾਮ ਜਪਦਾ ਹੋਇਆ, ਕੋਈ ਅੱਲਾ ਜਪ ਰਿਹਾ, ਕੋਈ ਵੀ ਜਪ ਰਿਹਾ, ਇੱਥੇ ਕੋਈ ਵਿਤਕਰਾ ਨਹੀਂ। ਗੁਰਕਲਗੀਧਰ ਪਾਤਸ਼ਾਹ ਜੀ ਬਿਆਨ ਕਰਦੇ, ਬੰਗ ਕੇ ਬੰਗਾਲੀ, ਫਿਰੰਗ ਕੇ ਫਿਰੰਗਾ ਵਾਲੀ, ਦਿੱਲੀ ਕੇ ਦਿਲਵਾਲੀ, ਤੇਰੀ ਆਗਿਆ ਮੇ ਚਲਤ ਹੈ, ਰੋਹ ਕੇ ਰੁਹੇਲੇ ਬਾਗ, ਦੇਸ਼ ਕੇ ਮਘੇਲੇ ਬੀਰ, ਬੰਗ ਸੀ ਬੁੰਦੇਲੇ ਪਾਪ ਬੁੰਜ ਕੋ ਮਲਤ ਹੈ, ਗੋਖਾ ਗੁਣ ਗਾਵੇ ਚੀਨ ਮਾ ਚੀਨ ਕੇ ਸੀਸ ਨਿਆਵੇ, ਤਿਵਤੀ ਧਿਆਏ ਦੁਖ ਦੇਹ ਕੇ ਦਲਤ ਹੈ, ਜਿਨ੍ਹਾਂ ਤੋਹੇ ਧਿਆਓ ਤਿਨੈ ਪੂਰਨ ਪ੍ਰਤਾਪ ਪਾਇਓ, ਸਰਵ ਤਨ ਤਾਮ ਫਲ ਫੂਲ ਸੋ ਫੁਲਤ ਹੈ। ਭਾਵੇਂ ਕੋਈ ਹੋਵੇ, بنگالی ہووے، چین دا ہووے، بہاری ہووے، جاپانی ہووے، کسے علاقے دا ہووے، کسے نسل دا ہووے، کسے جاتی دا ہووے، پر جڑے جڑے ایک نو تیارے ہاں نا جنہیں توہے تیارو تنہیں پورن پرتاپ پاؤ، انہاں دا پرتاپ پورا ہے، او جالو جلال والے انہاں دے من وکھے شبد دا پرکاش ہے، نام دا رس ہے، انہاں دا آونا جانا سفلا ہے، او ہر تھاں سہیلے ہوندے۔ ستگراں دے اے بچن سن کے بادشاہ بڑا خوش ہویا تے کیویں ستگراں نوں بینتی کر رہا ہے، آؤ او بینتی مل کے سرون کریے جی۔ سارے گرمکھ پیارے گرو کرپا صدقہ اپنے سرتے برتے اکاگر کردے ہوئے شردا ستکار نال اچارن کرو جی ستنام
سری واہے گرو صاحب جی،
ستنام
سری واہے گرو صاحب جی، دوہرا خوشی کرو نج پیر جی، سب ستان نج جان،
جہانگیر بادشاہ ستگر صاحبان جی نو بینتی کردا ہے، پیر جی ساڈے تے خوشی کرو، پرسنتا کرو، اپنی رحمت کرو مہاراج، سانو اپنا سیوک جان کے ساڈے تے ایک کرپا کرو،
دیو درشن کو دن ایا مم اچھ پورن ٹھان،
سرد جی میری اچھا یہی ہے ایتھے آپ جی کچھ دن ہور رہو، سانو درشن دو، میرے من دی اچھا پوری نہیں ہوئی، ہلے پورے درشن نہیں ہوئے، میرا من خوش نہیں ہویا، ستگر جی یہی کرپا کرو، آپ جی کچھ دن ایتھے رہ کے سانو درشن بخشو،
جو پئی اس کے سن کے کرے بسرجن،
اس طرح کہہ کے سن کے شری گرو ہر گوبند صاحب جی اتے بادشاہ جی نے آپس وکھے وارتا لاب کیتی، وارتا لاب کر کے بادشاہ نے ستگراں نوں ودائیگی دتی ہے،
اپنے سکھ جن
شری گرو ہر گوبند صاحب جی اپنے سکھ سورمے لے کے اتو اٹھے ہاں اتے باہر گئے ہاں،
سبا برخاست پئی،
بادشاہ دی ساری سبا برخاست ہوئی، سارے اپنے گھراں نوں جا رہے ہاں،
نج تھان سکل چل گئی،
جتھے جتھے جس دا گھر ہے، جدا ڈیرا ہے، جدی منزل ہے، اوتھے اوتھے سارے پہنچے ہاں،
آئے شری ست گر نج ڈیرے،
گرو ہر گوبند صاحب جی اپنے ڈیرے مجنو دے ٹلے آئے ہاں،
جوندش بندن اوت تنیرے،
جڑا گرسکھ ملدا ہے، کوئی رب دا پیارا ملدا ہے، ستگر صاحبان جی نو نمسکار کر رہے ہیں، متھا ٹیک رہے ہیں، بڑا جان کے، پیر جان کے، گرو جان کے، بار بار ڈنڈوت بندن کر رہا ہے،
کچھ بسرام پوڈ کر کین،
پیر دا سما ہویا، اے جان کے ستگراں نے اپنے سیر تے کپڑا لے کے کچھ سما آرام کیتا ہے،
بٹکا چتر بتائے پربین،
چار گھڑیاں بتا کے ستگر صاحبان جی نے
بور اٹھے چل چلے ترنگ،
پھر مہاراج اپنی کریا کر رہے، مریادا نبھا رہے ہیں، اخیر برت راجن کی لیلا، اے راجیاں دے کوتک ہن، لیلا ہے اشرد کوتک، ستگر جی نبھا رہے، ستگر جی پیار بر تیار ہو کے اٹھ کے گھوڑے نو سنبھالیا ہے،
ندی بلوکن شامل رنگ،
جمنا دریا، جمنا ندی، جدا جل شامل ہے، کچھ کالا کچھ نیلا، اس طرح چمکا مار رہا ہے،
تیر تیر گمنے گور تیر،
کنڈے کنڈے ستگر جی چالے پا رہے ہیں، ایسے تیرج وان حوصلے والے مہاراج شری گرو ہر گوبند صاحب جی جمنا دے کنڈے تے جا رہے ہیں،
ہیرت بمل پروات نیر،
ستگر جی ویکھ رہے کتنا سونا پانی ہے، کتنا بمل، निर्मल शुद्ध बाणी है ते महाराज ए वेख के बहुत खुश हो रहे हैं।
दूर एकांत स्थान बहुत सुंदर
जमुना दे पासे पासे कंडे दे कंडे सब था एकांत है। हर था जिथे महाराज आ रहे एकांत वास है उथे कोई रोला रप्पा नहीं।
उत्तर परे ते श्री गुण मंदिर
श्री गुण मंदन गुणा दे मंदिर गुणा दे घर श्री गुरु हर गोबिंद साहिब जी जमुना दरिया दे कंडे ते उतरे हन।
सोचा चार करो थल तिरे
उस पासे महाराज ने अपनी सोच दी क्रिया कीती है जो शरीरिक क्रिया है वो सोच दी ओ निभाई है।
जल कर चरण पखारन करे
गुरु जी अपनी शरीरिक क्रिया करके सोचाचार करके जल नाल हाथ पैर पंज इशनान आदि कीता है।
हाथ जोर ते सिखन बूझे
उस जगह ते गुरु के सिखा ने हाथ जोड़ के सतगुरु साहिबान जी ने बेनती कीती है।
शाह संग किम बात अरुजे
महाराज जी साड़ी बेनती है आप जी बख्शिश करो कि वो बादशाह थोड़े नाल किवें वार्तालाप कर रहे सी तुसा ने उन्हों की जानिया ते उसने आप जी तो की पुछया है। सतगुरु जी आप जी एदा उत्तर दवो साडे मन दा शंका दूर करो।
मुलाकात कैसे कर पाई
सतगुरु जी ओ मुलाकात कैसी हुई अदी पहली मुलाकात कदी पहला तो नहीं हुई पहली बारी मुलाकात हुई दसो सतगुरु जी ए पहली मुलाकात किवें दी हुई है।
पूरब आए कीन अब नहीं
आप जी कदी पहला भी इत्थे आए सी चाहे पहली मुलाकात है महाराज सानू ए भी दसो।
रहे प्रसन्न के नै दिश दो
सतगुरु जी दोवे पासे प्रसन्न हन के कोई नाराजगी है तुहाडे मन विखे नाराजगी तो नहीं जा बादशाह आप जी तो नाराज ता नहीं सतगुरु जी ए भी बख्शिश करो।
जारी कर तरे ओ सट जो
ओ मूर्ख ओ पापी ओ चंदू दुष्ट जेड़ा चुगलखोर चुगली करता रे बादशाह कोल सतगुरु जी ऐसे दुष्ट दा की बनिया है।
निज प्रिय जान दास सिख सारे
सिखा नू दासा नू सेवादारन महाराज ने प्यारे जान के
मिले जता सो प्रसंगी उचारे
जिवें बादशाह नाल मुलाकात हुई वार्तालाप हुई हर जस होया ब्रह्म विचार हुई सतगुरु साहिबान जी ने ओ सारी विचार गुरसिखा नू बयान कीती है।
नहीं शाह के हृदय खुटाई
ते गुरमुख प्यारे ओ जोधे ओ गुरसिखो बादशाह दे मन में कोई खुटाई नहीं ओदा हिरदा साडे करके शुद्ध है साडे प्रति ओदे मन विखे कोई भैड़े विचार नहीं कोई खुटाई नहीं है।
सादर मगरी गिरा अलाई
उसने साडे प्रति बहुत सादर वाले बचन आखे बचना विखे कोई खुटास नहीं कोई भैड़ापन नहीं कोई चुगली नहीं ते बचन सारे शुद्ध सब।
हिंदू तुर्क बाद की गाथा
गाथा जरूर होई दसो महाराज कि हिंदू चंगा है या मुसलमान चंगा है बादशाह ने ए प्रश्न कीता सी।
बूझत रहे हो हमारे साथा
साडे कोल ए प्रश्न करदा रहा बार बार पुछदा रहा दसो महाराज केड़ा चंगा है केड़ा सोना है केड़ा श्रेष्ठ है केड़ा वड्डा है ते नाम केड़ा वड्डा है राम दा वड्डा है रहीम दा वड्डा है जा वाहेगुरु नाम है जा अल्लाह है महाराज केड़ा नाम वड्डा है। सतगुरु जी आखण लगे गुरु खालसा जीओ गुरमुख प्यारियो नाम सब अकाल पुरख दे भावे नाम वक्रे वक्रे पए कोई बोला राम राम कोई खुदाए कोई सेवे गुसैया कोई अल्लाहे नाम वखरे वखरे पर इको जोत है इको शक्ति है ते बादशाह नू ए प्रश्न का उत्तर दे के ਅਸਾਂ ਨੇ ਉਹਦਾ ਨਿਰਣਾ ਕੀਤਾ ਹੈ।
ਜਿਮ ਸੰਸੇ ਕੀ ਨਾਮ ਆਗੇ,
ਇਸ ਤਰ੍ਹਾਂ ਉਸਨੇ ਸਾਡੇ ਅੱਗੇ ਸ਼ੰਸ਼ਾ ਕੀਤਾ, ਆਪਣੇ ਮਨ ਦਾ ਭਰਮ ਕੀਤਾ ਸੀ।
ਪੁੱਤਰ ਪਾਏ ਕਰਿਓ ਅਨੁਰਾਗੇ,
ਗੁਰੂ ਦਾ ਫਰਜ਼ ਹੈ ਤੇ ਸਿੱਖ ਦਾ ਸ਼ੰਕਾ ਦੂਰ ਕਰਨਾ, ਭਾਵੇਂ ਸਿੱਖ ਹੈ ਭਾਵੇਂ ਅਸਿੱਖ ਹੈ, ਭਾਵੇਂ ਕਿਸੇ ਧਰਮ ਦਾ ਹੈ ਕਿਸੇ ਜਾਤੀ ਦਾ ਹੈ, ਕੋਈ ਗਰੀਬ ਹੈ ਕੋਈ ਅਮੀਰ ਹੈ, ਕੋਈ ਭਿਖਾਰੀ ਹੈ ਕੋਈ ਰਾਜਾ ਹੈ, ਗੁਰੂ ਦਾ ਇਹੀ ਫਰਜ਼ ਹੈ ਕਿ ਹਰ ਇੱਕ ਦਾ ਸ਼ੰਕਾ ਦੂਰ ਕਰਨਾ ਤੇ ਅਸਾਂ ਨੇ ਯਥਾਰਥ ਪ੍ਰਸ਼ਨ ਦਾ ਉੱਤਰ ਦੇ ਕੇ ਉਹਦੇ ਮਨ ਦਾ ਸ਼ੰਕਾ ਦੂਰ ਕੀਤਾ ਹੈ। ਸਿੱਖਾਂ ਨੇ ਜਦੋਂ ਇਹ ਸੁਣਿਆ ਕਿ ਬਾਦਸ਼ਾਹ ਜਹਾਂਗੀਰ ਗੁਰੂ ਕੇ ਸਿੱਖਾਂ ਦਾ ਹਿਤਕਾਰੀ ਹੈ, ਭਲਾ ਚਾਹੁਣ ਵਾਲਾ ਹੈ,
ਹੱਥ ਜੋੜ ਪੁੰਨ ਕੇ ਗੁਰ ਪਾਓ,
ਤਾਂ ਫਿਰ ਗੁਰੂ ਕੇ ਸਿੱਖਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ।
ਪਾਪੀ ਕਰ ਕੋ ਪਾਪ ਮਾਨਾ,
ਮਹਾਰਾਜ ਇਹ ਜਿਹੜਾ ਚੰਦੂ ਦੁਸ਼ਟ ਪਾਪੀ ਜਿਸ ਨੇ ਮਹਾਨ ਪਾਪ ਕੀਤਾ ਸੀ,
ਰਾਖੇ ਗੋਪ ਨਹੀਂ ਇਨ ਜਾਨਾ,
ਸਤਿਗੁਰ ਜੀ ਉਸ ਦੁਸ਼ਟ ਨੇ ਉਸ ਚੰਦੂ ਨੇ ਉਸ ਪਾਪੀ ਨੇ ਹਰ ਗੱਲ ਨੂੰ ਗੁਪਤ ਰੱਖਿਆ, ਸਤਿਗੁਰ ਸਾਹਿਬਾਨ ਨੂੰ ਸ਼ਹੀਦ ਕੀਤਾ ਤੇ ਉਹ ਗੱਲ ਦੱਸੀ ਨਹੀਂ ਬਾਦਸ਼ਾਹ ਨੂੰ ਕਿ ਮੈਂ ਸ਼ਹੀਦ ਕਰ ਰਿਹਾ ਤਸੀਹੇ ਦੇ ਰਿਹਾ, ਉਸ ਦੁਸ਼ਟ ਪਾਪੀ ਨੇ ਇਹ ਸਾਰੀ ਗੱਲ ਗੁਪਤ ਰੱਖੀ ਸੀ।
ਸੋ ਬਿਦਤਾ ਵੋ ਬਦਲਾ ਲੀਜੈ,
ਸਤਿਗੁਰ ਜੀ ਹੁਣ ਸਾਡੀ ਬੇਨਤੀ ਹੈ, ਸਾਡੀ ਅਰਜ਼ ਹੈ, ਜੋਦੜੀ ਹੈ ਕਿ ਉਸ ਸਾਰੀ ਗੱਲ ਨੂੰ ਪ੍ਰਗਟ ਕਰੋ, ਬਾਦਸ਼ਾਹ ਦੇ ਸਾਹਮਣੇ ਸਾਰੀ ਗੱਲ ਨੂੰ ਦੱਸੋ ਆਪ ਜੀ, ਤੇ ਆਪ ਉਸ ਦੁਸ਼ਟ ਤੋਂ ਬਦਲਾ ਲਵੋ ਜਿਸ ਦੁਸ਼ਟ ਨੇ ਸਤਿਗੁਰ ਸਾਹਿਬਾਨ ਨੂੰ ਸ਼ਹੀਦ ਕੀਤਾ ਹੈ।
ਜਸ ਕੀ ਨਸ ਤਸ ਫਲ ਕੋ ਦੀਜੈ,
ਜਿਹੜਾ ਕੋਈ ਜਿਸ ਤਰ੍ਹਾਂ ਦਾ ਕਰਮ ਕਰਦਾ ਹੈ ਉਹਨੂੰ ਫਲ ਉਸੇ ਤਰ੍ਹਾਂ ਦਾ ਮਿਲਣਾ ਚਾਹੀਦਾ ਹੈ, ਭਾਵੇਂ ਦੁਸ਼ਟ ਹੈ ਇਹ ਪਾਪ ਪਰਮਾਤਮਾ ਨੇ ਉਸ ਤੋਂ ਆਪ ਕਰਾਇਆ, ਉਹ ਕੀ ਕਰਨ ਵਾਲਾ ਹੈ, ਕਾਠ ਕੀ ਪੁੱਤਰੀ ਕਹਾ ਕਰੇ ਬੱਪਰੀ ਖਿਲਾਵਨ ਹਾਰ ਹੋ ਜਾਂਦਾ ਹੈ, ਪਰਮਾਤਮਾ ਸਭ ਨੂੰ ਖਿਡਾ ਰਿਹਾ, ਹਰ ਇੱਕ ਤੋਂ ਪਾਪ ਪੁੰਨ ਆਪ ਕਰਾ ਰਿਹਾ, ਪਾਪ ਪੁੰਨ ਤੇ ਭਈ ਕਹਾਵਤ ਕੋ ਨਰਕ ਕੋ ਸੁਰਗ ਬਿਛਾਵਤ, ਕਰਾਉਣ ਵਾਲਾ ਇਹੀ ਹੈ। ਪਰ ਅਗਿਆਨ ਦੇ ਵਸ ਹੋਏ ਜੀਵ ਮਾਇਆ ਦੇ ਵਿਖੇ ਵਲੀਨ ਹੋਏ, ਇਹ ਜੀਵ ਮਾਇਆ ਦੇ ਅਗਿਆਨੀ ਕਰਮ ਕਰਨ ਵਾਲੇ ਉਹ ਪਾਪ ਪੁੰਨ ਕਰਦੇ, ਜਿਸ ਨੂੰ ਸੋਝੀ ਹੈ ਆਪਣੇ ਆਪ ਦੀ ਆਪਣੇ ਸਰੂਪ ਦਾ ਗਿਆਨ ਹੈ, ਨਾ ਉਹ ਪਾਪ ਕਰਦਾ ਹੈ ਨਾ ਉਹ ਪੁੰਨ ਕਰਦਾ ਹੈ, ਉਹ ਦੋਵਾਂ ਤੋਂ ਉਤਾਂਹ ਰਹਿੰਦਾ ਹੈ, ਉਹਦਾ ਮਨ ਹਰ ਵੇਲੇ ਸ਼ਬਦ ਵਿਖੇ ਲੀਨ ਰਹਿੰਦਾ ਹੈ। ਪਰ ਮਹਾਰਾਜ ਇਹ ਅਗਿਆਨੀ ਮਾਇਆ ਦੇ ਵਿੱਚ ਗਲਤਾਨ ਦੁਸ਼ਟ ਚੰਦੂ ਇਸ ਨੇ ਇਹ ਬੜਾ ਵੱਡਾ ਪਾਪ ਕੀਤਾ ਹੈ।
ਹੁਣ ਸਤਿਗੁਰ ਬੋਲੇ ਸਿੱਖ ਪਾਵਤ,
ਸਤਿਗੁਰ ਜੀ ਸਿੱਖਾਂ ਦੀ ਬੇਨਤੀ ਸੁਣ ਕੇ ਆਪਣੇ ਮੁਖ ਤੋਂ ਫਰਮਾਨ ਕਰ ਰਹੇ ਹਨ,
ਗੁਰ ਪਿਤ ਪਲਟਾ ਲੈ ਨਾ ਜਾਵਤ,
ਸਿੱਖੋ ਫਿਕਰ ਨਾ ਕਰੋ, ਅਸੀਂ ਆਪਣੇ ਪਿਤਾ ਲਈ ਆਪਣੇ ਗੁਰੂ ਲਈ ਇਹ ਬਦਲਾ ਜ਼ਰੂਰ ਲਵਾਂਗੇ, ਇਸ ਦੁਸ਼ਟ ਤੋਂ ਸਾਡਾ ਇਹ ਪ੍ਰਣ ਹੈ, ਸਾਡੀ ਇਹ ਸ਼ਪਥ ਹੈ, ਅਸੀਂ ਬਦਲਾ ਜ਼ਰੂਰ ਲਵਾਂਗੇ।
ਤਾਵਤ ਸੁਖ ਸੋ ਨੀਂਦ ਨਾ ਆਵੇ,
ਜਦ ਤੱਕ ਬਦਲਾ ਨਹੀਂ ਲਵਾਂਗੇ ਅਸੀਂ ਉਦੋਂ ਤੱਕ ਸੁਖ ਨਾਲ ਸੋਵਾਂਗੇ ਨਹੀਂ, ਆਰਾਮ ਨਹੀਂ ਕਰਾਂਗੇ, ਸਾਨੂੰ ਚੈਨ ਨਹੀਂ ਆਵੇਗਾ ਬਿਨਾਂ ਬਦਲਾ ਲਏ ਤੋਂ।
ਖਾਣ ਪਾਨ ਰੁਚਤੇ ਨਾ ਪਾਵੇ,
ਨਾ ਸਾਨੂੰ ਖਾਣਾ ਚੰਗਾ ਲੱਗਦਾ ਨਾ ਸਾਨੂੰ ਪੀਣਾ ਚੰਗਾ ਲੱਗਦਾ ਨਾ ਸਾਨੂੰ ਹੋਰ ਕਰਮ ਚੰਗੇ ਲੱਗਦੇ ਹਨ।
ਕੀਤਕ ਦਿਨ ਮੈਂ ਗਏ ਕਰ ਤਾਈ,
ਤੁਸੀਂ ਫਿਕਰ ਨਾ ਕਰੋ, ਥੋੜੇ ਦਿਨਾਂ ਦੀ ਖੇਡ ਹੈ, ਕੁਛ ਦਿਨਾਂ ਵਿਖੇ ਹੀ ਇਸ ਦੁਸ਼ਟ ਨੂੰ ਪਕੜ ਕੇ ਅਸੀਂ ਕੁੱਤੇ ਦੀ ਮੌਤ ਮਾਰਾਂਗੇ।
ਹੱਥੋਂ ਕੇ ਮੌਤ ਸਜੋ ਕੀ ਮਨਾਈ,
ਐਸੀ ਭੈੜੀ ਮੌਤ ਮਾਰਾਂਗੇ, ਇਹਨੂੰ ਛੱਡਾਂਗੇ ਨਹੀਂ, ਇਹਦਾ ਨਾਸ਼ ਜ਼ਰੂਰ ਕਰਾਂਗੇ।
ਪੂਰੀ ਕਰੇ ਸਫਤ ਇਹ ਕਈ,
ਆਪਣੀ ਇਹ ਸਫਤ ਆਪਣੀ ਇਹ ਸਹੁੰ ਆਪਣਾ ਇਹ ਪ੍ਰਣ ਅਸੀਂ ਜ਼ਰੂਰ ਪੂਰਾ ਕਰਾਂਗੇ।
ਗੁਰੂ ਦੋਖੀ ਉਭਰੇ ਅਬ ਨਹੀਂ,
ਹੁਣ ਗੁਰੂ ਦਾ ਦੋਖੀ ਕੋਈ ਉਭਰੇਗਾ ਨਹੀਂ, ਕੋਈ ਸਾਹਮਣੇ ਨਹੀਂ ਆਵੇਗਾ। ਜਿਹੜਾ ਗੁਰੂ ਘਰ ਦਾ ਦੋਖੀ ਹੈ, ਦੁਸ਼ਟ ਹੈ, ਉਹਦਾ ਜ਼ਰੂਰ ਨਾਸ਼ ਹੋਵੇਗਾ।
ਇਸ ਪ੍ਰਕਾਰ ਕਰ ਬਚਨ ਬਿਲਾਸ।
ਇਸ ਤਰ੍ਹਾਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਿੱਖਾਂ ਦੇ ਨਾਲ ਬਚਨ ਬਿਲਾਸ ਕਰਕੇ
ਜੈ ਦੁਸ਼ਟ ਕੋ ਕਰਬੋ ਨਾਸ਼,
ਤੇ ਉਸ ਦੁਸ਼ਟ ਦਾ ਨਾਸ਼ ਕਰਨਾ ਚਾਹੁੰਦੇ ਹਨ।
ਚੜ ਤੁਰੰਗ ਪਰ ਡੇਰੇ ਆਏ।
ਸਤਿਗੁਰੂ ਜੀ ਘੋੜੇ ਤੇ ਅਸਵਾਰ ਹੋ ਕੇ ਆਪਣੇ ਡੇਰੇ ਆਏ ਹਨ।
ਖਾਨ ਪਾਨ ਕਰ ਨਿਸਾ ਬਿਤਾਏ।
ਮਹਾਰਾਜ ਜੀ ਨੇ ਜਲ ਪਾਣੀ ਛੱਕ ਕੇ ਰਾਤ ਬਤੀਤ ਕੀਤੀ ਹੈ।
ਔਰ ਸ਼ਾਹ ਜਬ ਯਾਦ ਕਰਨ ਤਾ,
ਫਿਰ ਜਦੋਂ ਦਿਨ ਚੜਿਆ ਹੈ, ਬਾਦਸ਼ਾਹ ਜਹਾਂਗੀਰ ਨੇ ਮਹਾਰਾਜ ਨੂੰ ਯਾਦ ਕੀਤਾ ਹੈ।
ਹਕਾਰ ਗੁਰ ਦਰਸ ਲੰਤਾ,
ਉਹਦੇ ਮਨ ਵਿੱਚ ਇੱਕੋ ਤਮੰਨਾ ਹੈ, ਇੱਕੋ ਇੱਛਾ ਹੈ ਕਿ ਸਤਿਗੁਰ ਨੂੰ ਆਪਣੇ ਕੋਲ ਬੁਲਾ ਕੇ ਦਰਸ਼ਨ ਕਰਦਾ ਰਵਾਂ। ਕਿਤਨਾ ਸੋਹਣਾ ਸਰੀਰ, ਕਿਤਨਾ ਨਰਾਨੀ ਚਿਹਰਾ, ਛੈਲ ਛਬੀਲੇ ਨੌਜਵਾਨ, ਮਹਾਨ ਗੁਰੂ, ਭਾਰੀ ਗੁਰੂ, ਇਹ ਦਰਸ਼ਨ ਮੈਂ ਕਰਦਾ ਰਵਾਂ। ਬਾਦਸ਼ਾਹ ਦੇ ਮਨ ਵਿੱਚ ਇਹੀ ਤਮੰਨਾ ਹੈ ਕਿ ਸਤਿਗੁਰੂ ਜੀ ਆਪਣੇ ਕੋਲ ਬੁਲਾ ਕੇ ਦਰਸ਼ਨ ਕਰਾ।
ਜੜ ਸ਼ਿਕਾਰ ਕੋ ਵੈਰ ਸਿਧਾਵੇ,
ਨਾਲ ਮਹਾਰਾਜ ਦੇ ਸ਼ਿਕਾਰ ਖੇਡਾਂ। ਸਤਿਗੁਰੂ ਜੀ ਸ਼ਿਕਾਰ ਦੇ ਬਹੁਤ ਸ਼ੌਕੀਨ ਹਨ ਤੇ ਮੈਂ ਵੀ ਸ਼ਿਕਾਰ ਖੇਡਾਂ।
ਵੱਡੇ ਚੀਲ ਫਿਰ ਬਾਹਰ ਆਵੇ।
ਹਾਂਜੀ,
ਵੱਡੇ ਚੀਲ ਫਿਰ ਬਾਹਰ ਆਵੇ।
ਵੱਡੇ ਚੀਲ, ਚੀਲ ਦਾ ਅਰਥ ਹੈ ਜਿੱਥੇ ਜੰਗਲ ਹੀ ਜੰਗਲ ਹੈ, ਬੀਆਬਾਨ ਜੰਗਲ ਹੈ, ਹਰ ਪਾਸੇ ਬੜੇ ਸੋਹਣੇ ਸੋਹਣੇ ਉਹ ਸ਼ਿਕਾਰ ਹਨ। ਕਿਸੇ ਥਾਂ ਤੇ ਹਿਰਣ, ਕਿਸੇ ਥਾਂ ਤੇ ਸ਼ਿਕਰੇ ਆਦਿਕ, ਤੇ ਸੋਹਣੇ ਸੋਹਣੇ ਸ਼ਿਕਾਰ ਜਿੱਥੇ ਮਿਲ ਜਾਣ ਉਸ ਨੂੰ ਚੀਲ ਆਖਦੇ, ਤੇ ਮਹਾਰਾਜ ਉਸ ਚੀਲ ਵਿਖੇ ਪਹੁੰਚੇ ਹਨ।
ਈਸ਼ਾ ਕੋ ਸਤਿਗੁਰ ਕੇਰੀ,
ਤੇ ਬਾਦਸ਼ਾਹ ਨੂੰ ਸਤਿਗੁਰਾਂ ਦੀ ਇਹ ਖਬਰ ਜਦੋਂ ਮਿਲੀ ਹੈ,
ਖਿਲਤ ਅਖੇਰ ਬਿਰਤੀ ਬੋ ਤੇਰੀ,
ਬਾਦਸ਼ਾਹ ਨੇ ਜਾਣ ਲਿਆ ਕਿ ਸਤਿਗੁਰ ਦੀ ਅਖੇਰ ਬਿਰਤ ਰਾਜਨ ਕੀ ਲੀਲਾ। ਇਹ ਰਾਜੇ ਹਨ, ਇਹ ਫਕੀਰ ਵੀ ਹਨ, ਇਹ ਸਾਧੂ ਵੀ ਹਨ, ਇਹ ਗੁਰੂ ਵੀ ਹਨ, ਤੇ ਮਹਾਰਾਜੇ ਵੀ ਹਨ। ਇਹਨਾਂ ਦੀ ਸ਼ਿਕਾਰ ਦੀ ਬਿਰਤੀ ਹੈ, ਸ਼ੌਕ ਹੈ, ਤੇ ਮਹਾਰਾਜ ਜੀ ਹਰ ਰੋਜ਼ ਸ਼ਿਕਾਰ ਨੂੰ ਜਾਂਦੇ ਹਨ। ਐਸੇ ਇਹਨਾਂ ਦੇ ਕੌਤਕ ਹਨ।
ਇੱਕ ਦਿਨ ਲੈ ਕਰ ਆਪਣੇ ਸੰਗ,
ਇੱਕ ਦਿਨ ਬਾਦਸ਼ਾਹ ਜਾਪਨਾ ਜਹਾਂਗੀਰ ਸਤਿਗੁਰ ਸਾਹਿਬਾਨ ਜੀ ਨੂੰ ਆਪਣੇ ਨਾਲ ਲੈ ਕੇ
ਗਏ। ਸ਼ਿਕਾਰੇ ਅਰੂੜ ਤੁਰੰਗ,
ਘੋੜੇ ਤੇ ਅਸਵਾਰ ਹੋ ਕੇ ਸਤਿਗੁਰ ਸਾਹਿਬਾਨ ਜੀ ਨਾਲ ਸ਼ਿਕਾਰ ਤੇ ਜਾ ਰਹੇ ਹਨ।
ਸ਼ਿਕਾਰਨ ਸ਼ਿਕਰੇ ਲੀਨ,
ਜਿਹੜੇ ਸ਼ਿਕਾਰੀ ਅਫਸਰ ਹਨ, ਸ਼ਿਕਾਰੀ ਮਹਿਕਮਾ ਹੈ, ਉਹ ਮੀਰ ਸ਼ਿਕਾਰੀ ਆਦਿਕ ਸਭ ਜਾਨਵਰ ਆਦਿਕ ਉਹ ਲੈ ਕੇ ਨਾ ਲੈ ਕੇ
ਗੁਜਰੇ ਬਾਜ ਯਾਰ ਸਵਾਨ ਕੋਹੀਨ,
ਬਾਜ ਕੋਹੀਨ ਆਦਿਕ ਜਿਹੜੇ ਇਹ ਸ਼ਿਕਾਰ ਨੂੰ ਫੜਨ ਵਾਲੇ ਇਹ ਪਕਸ਼ੀ ਹਨ।
ਗਨ ਗਡੀਰਨ ਪਰ ਚੀਤੇ,
ਵੱਡੀਆਂ ਵੱਡੀਆਂ ਗੱਡੀਆਂ ਤੇ ਚੀਤੇ ਵੀ ਰੱਖੇ ਹੋਏ, ਬੰਨ ਕੇ ਰੱਖੇ ਹੋਏ ਕਿ ਸ਼ਿਕਾਰ ਨੂੰ ਫੜਨਾ ਹੈ, ਹਿਰਨ ਨੂੰ ਫੜਨਾ ਹੈ, ਬਾਰੇ ਸਿੰਘਾਂ ਨੂੰ, ਬਾਰਾ ਸਿੰਘ ਜਿਹੜਾ ਬਹੁਤ ਤੇਜ਼ ਦੌੜਦਾ ਹੈ ਉਸ ਨੂੰ ਫੜਨਾ ਹੈ, ਤੇ ਹੋਰ ਜਿਹੜੇ ਜਾਨਵਰ ਸ਼ਿਕਾਰ ਫੜਨ ਵਾਲੇ ਉਹਨਾਂ ਸਭ ਨੂੰ ਨਾਲ ਲੈ ਕੇ ਜਾ ਰਹੇ ਹਨ।
ਆਨੰਦ ਗਮਨੇ ਮ੍ਰਿਦ ਪੈ ਪੀਤੇ,
ਉਸ ਜੰਗਲਾਂ ਵਿਖੇ ਗਮਨ ਕੀਤਾ ਹੈ ਸਤਿਗੁਰ ਸਾਹਿਬਾਨ ਜੀ ਨੇ ਅਤੇ ਬਾਦਸ਼ਾਹ ਦੀ ਫੌਜਾਂ ਨੇ, ਜਿਸ ਜੰਗਲ ਵਿਖੇ ਬਹੁਤ ਹੀ ਹਿਰਨ ਹਨ, ਤੇ ਉਹ ਸਭ ਹਿਰਨ ਬਹੁਤ ਡਰ ਗਏ ਹਨ।
ਫਤੇ ਚਪਟ ਤੇ ਲਪਟ ਬੇਹੰਗਾ,
ਗੁਰੂ ਦੇ ਇਹ ਸਿਪਾਹੀ ਤੇ ਗੁਰੂ ਦੇ ਸਿੱਖ ਸੂਰਮੇ ਤੇ ਨਾਲ ਜਿਹੜੇ ਗੁਰੂ ਦੇ ਕੋਲ ਘੋੜੇ ਹਨ, ਬਾਜ ਹਨ ਆਦਿਕ ਜਿਹੜੇ ਪਕਸ਼ੀ ਹਨ, ਜਿਹੜੇ ਹੋਰ ਜਾਨਵਰ ਨੂੰ ਫੜ ਫੜ ਕੇ ਝਪਟਾ ਮਾਰ ਰਹੇ ਹਨ।
ਸ਼ੂਕਰ ਸਸੇ ਚੰਖਾਰ ਕੁਰੰਗਾ,
ਸੂਰ ਉਹ ਸਸੇ, ਉਹ ਬਾਰਾ ਸਿੰਘੇ, ਉਹ ਕੁਰੰਗ ਆਦਿਕ,
ਉਹ ਤੁਪਕਨ ਤੇ ਮਾਰ ਗਿਰਾਏ।
ਸਿੱਖ ਤੁਪਕ ਚਲਾ ਕੇ, ਬੰਦੂਕਾਂ ਚਲਾ ਕੇ ਸ਼ਿਕਾਰ ਨੂੰ ਮਾਰ ਰਹੇ ਹਨ।
ਉਹ ਤੀਰਨ ਤਰਵਾਰਨ ਕਾਏ,
ਯੋਧੇ ਤੀਰਾਂ ਦਾ ਵਾਰ ਕਰਕੇ ਸ਼ਿਕਾਰ ਨੂੰ ਘਾਇਲ ਕਰਦੇ ਹਨ।
ਬਾਡੇ ਘੇਰ ਘੇਰ ਗੁਰ ਮਾਰੇ,
ਸਤਿਗੁਰੂ ਜੀ ਘੇਰ ਘੇਰ ਕੇ ਮਾਰ ਰਹੇ ਹਨ। ਇੱਥੇ ਕੋਈ ਸ਼ੰਕਾ ਨਾ ਕਰਨਾ ਵੀ ਗੁਰੂ ਜੀ ਰੋਜ਼ ਜਾਨਵਰਾਂ ਨੂੰ ਮਾਰ ਦੇ, ਉਹਨਾਂ ਦਾ ਭਲਾ ਹੀ ਕਰ ਦੇ। ਜਿਸ ਸਿੱਖ ਦੇ ਹੱਥੋਂ ਉਹ ਨਾਮ ਰਸ ਦਾ ਧਾਰਨੀ ਗੁਰਸਿੱਖ, ਬਾਣੀ ਬਾਣੇ ਦਾ ਧਾਰਨੀ, ਨਾਮ ਦਾ ਰਸੀਆ, ਜਿਹਦੀ ਬ੍ਰਹਮ ਬਿਰਤੀ ਹੈ, ਜਿਹਦੇ ਹੱਥੋਂ ਜਿਸ ਜਾਨਵਰ ਦਾ ਸ਼ਿਕਾਰ ਹੋ ਜਾਵੇ ਉਹਦਾ ਵੀ ਭਲਾ ਹੈ, ਉਹਦੀ ਵੀ ਜੋਨ ਖਤਮ ਹੋ ਗਈ, ਉਹਦਾ ਵੀ ਆਉਣਾ ਜਾਣਾ ਮਿਟ ਗਿਆ। ਜਿਸ ਸਤਿਗੁਰ ਸਾਹਿਬਾਨ ਜੀ ਦੇ ਹੱਥੋਂ ਕੋਈ ਸ਼ਿਕਾਰ ਸ਼ਹੀਦ ਹੋ ਜਾਵੇ, ਮਰ ਜਾਵੇ, ਮਾਨੋ ਉਹਦੀ ਗਤੀ ਹੋ ਗਈ, ਉਹਦਾ ਭਲਾ ਹੀ ਹੋ ਗਿਆ। ਤੇ ਸਤਿਗੁਰ ਜੀ ਇਹ ਸ਼ਿਕਾਰ ਆਪ ਖੇਡ ਰਹੇ ਹਨ, ਉਹਨਾਂ ਪਕਸ਼ੀਆਂ ਨੂੰ ਜਾਨਵਰਾਂ ਨੂੰ ਘੇਰ ਘੇਰ ਕੇ ਮਾਰਦੇ ਹਨ।
ਕਰ ਫੁਰਤੀ ਤੀਰ ਪ੍ਰਹਾਰੇ,
ਬੜੀ ਫੁਰਤੀ ਨਾਲ, ਬੜੀ ਚਲਾਕੀ ਨਾਲ, ਤੇਜ਼ੀ ਨਾਲ ਮਹਾਰਾਜ ਤੀਰਾਂ ਦਾ ਪ੍ਰਹਾਰ ਕਰ ਰਹੇ ਹਨ।
ਆਗੇ ਕੋ ਜਾਨ ਨਾ ਦਿਓ,
ਐਸਾ ਕੋਈ ਹਿਰਣ ਹੈ, ਕੋਈ ਬਾਰਾ ਸਿੰਘਾ ਹੈ, ਕੋਈ ਸੱਸਾ ਹੈ, ਸਾਡੇ ਸਾਹਮਣੇ ਲੰਘ ਨਾ ਜਾਵੇ, ਅੱਖਾਂ ਤੋਂ ਓਹਨਾ ਨਾ ਹੋ ਜਾਵੇ। ਸਤਿਗੁਰ ਜੀ ਐਸੀ ਫੁਰਤੀ ਨਾਲ ਸ਼ਿਕਾਰ ਕਰ ਰਹੇ ਹਨ, ਜਿਸ ਨੂੰ ਤੀਰ ਮਾਰਦੇ ਹਨ ਉੱਥੇ ਹੀ ਉਹਦਾ ਰਾਮ ਸਤ ਹੋ ਜਾਂਦਾ ਹੈ।
ਤੁਰਕਾਂ
ਦਾ ਈਸ਼ਰ ਬਾਦਸ਼ਾਹ ਜਾਪਨਾ ਜਹਾਂਗੀਰ ਇਹ ਵੇਖ ਕੇ ਬਹੁਤ ਹੈਰਾਨ ਹੋ ਰਿਹਾ ਹੈ।
ਆਯੁਧ ਵਿਦਿਆ ਮੈਂ ਵੱਡ ਜਾਣੇ,
ਐਸੇ ਯੋਧੇ, ਐਸੇ ਮਹਾਬਲੀ ਪਰਉਪਕਾਰੀ ਜਿਨ੍ਹਾਂ ਦੇ ਅੰਦਰ ਸ਼ਸਤਰਾਂ ਦੀ ਵਿਦਿਆ ਹੈ, ਘੋੜ ਸਵਾਰੀ ਹੈ, ਨੇਜਾਬਾਜੀ ਹੈ, ਕਿਵੇਂ ਤੀਰ ਚਲਾਉਣਾ ਹੈ, ਕਿਵੇਂ ਤੇਲ ਚਲਾਉਣੀ ਹੈ, ਕਿਵੇਂ ਗੋਲੀ ਮਾਰਨੀ ਹੈ, ਇਹ ਸਭ ਦੇ ਧਾਰਨੀ ਸਤਿਗੁਰ ਸਾਹਿਬਾਨ ਜੀ ਹਨ।
ਇੱਕ ਤਮਾਸ਼ੋ ਔਰ ਅਰਥਾਨੇ,
ਤੇ ਹੋਰ ਜਿਹੜੇ ਸੈਨਾਪਤੀ, ਹੋਰ ਸੇਵਾਦਾਰ ਗੁਰਮੁਖ ਪਿਆਰੇ ਹਨ, ਸਭ ਸਤਿਗੁਰਾਂ ਦੀ ਕਿਰਿਆ ਨੂੰ ਵੇਖ ਕੇ ਬਹੁਤ ਹੈਰਾਨ ਹੋ ਰਹੇ ਹਨ।
ਸੁਣਿਓ ਪ੍ਰਥਮ ਕਿਤ ਕੇਰ ਬਲੀ,
ਬਾਦਸ਼ਾਹ ਨੇ ਸੁਣਿਆ ਤੇ ਸੀ ਕਿ ਸਤਿਗੁਰ ਜੀ ਕਿਤਨੇ ਬਲੀ ਹੋਣਗੇ, ਕਿਤਨੇ ਯੋਧੇ ਹੋਣਗੇ, ਅੱਜ ਪ੍ਰਤੱਖ ਵੇਖ ਲਿਆ ਹੈ, ਜੋ ਸਾਹਮਣੇ ਵੇਖਿਆ ਹੈ ਉਹਨੂੰ ਕੋਈ ਝੂਠ ਨਹੀਂ ਆ ਸਕਦਾ, ਜੋ ਪ੍ਰਤੱਖ ਵੇਖਿਆ ਹੈ। ਕਹਿੰਦੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ, ਆ ਸਾਹਮਣੇ ਵੇਖ ਲਿਆ ਹੈ ਕਿ ਮਹਾਰਾਜ ਕਿਤਨੇ ਬਲੀ, ਕਿਤਨੇ ਯੋਧੇ, ਕਿਤਨੇ ਧਨੁਸ਼ਧਾਰੀ ਹਨ।
ਬਾਦਸ਼ਾਹ
ਦੇ ਹਿਰਦੇ ਵਿਖੇ ਕੁਝ ਖਬਰ ਆਈ, ਕੁਝ ਸੁਧ ਆਈ ਹੈ।
ਬਨਿਓ ਸਭਨ ਕੋ ਕਰੋ ਪਿਆਨਾ,
ਸਭ ਨੂੰ ਹਨ ਦੀਏ, ਸਭ ਦਾ ਨਾਸ਼ ਕਰ ਦੀਏ, ਤੇ ਇਥੋਂ ਅਗਾਂਹ ਪਿਆਨਾ ਕਰੀਏ।
ਦਿਸ਼ ਕੇਰ ਸੁਣਿਓ ਮਹਾਨਾ,
ਇਸ ਪਾਸੇ ਮੈਂ ਸੁਣਿਆ ਸੀ ਇਕ ਮਹਾਨ ਵੱਡਾ ਪਵਕ ਮਾਰਨ ਵਾਲਾ ਉਹ ਸ਼ੇਰ ਰਹਿੰਦਾ ਹੈ ਜਿਸ ਤੋਂ ਸਾਰੇ ਡਰਦੇ ਹਨ, ਐਸਾ ਬਲਸ਼ਾਲੀ ਸ਼ੇਰ, ਬੜਾ ਕਰੂਰ ਸ਼ੇਰ, ਜਿਸ ਪਾਸੇ ਰਹਿੰਦਾ ਹੈ ਉਸ ਪਾਸੇ ਤੁਰੀਏ।
ਤਬ ਆਗੂ ਹੋਏ ਲੇ ਗੁਰ ਸੰਗ,
ਬਾਦਸ਼ਾਹ ਆਪ ਆਗੂ ਹੋ ਕੇ ਸਤਿਗੁਰ ਸਾਹਿਬਾਨ ਜੀ ਨੂੰ ਆਪਣੇ ਨਾਲ ਲੈ ਕੇ ਤੁਰ ਰਿਹਾ ਹੈ।
ਚੜਿਓ ਸ਼ਾਹ ਚੜ ਤੁੰਗ ਮਤੰਗ,
ਬਾਦਸ਼ਾਹ ਚੜੇ ਹਾਥੀ ਤੇ, ਸਤਿਗੁਰ ਜੀ ਘੋੜੇ ਤੇ ਅਸਵਾਰ ਹੋ ਕੇ ਗੁਰਸਿੱਖਾਂ ਨਾਲ ਅਗਾਂਹ ਅਗਾਂਹ ਜਾ ਰਹੇ ਹਨ।
ਭੋਜਨ ਕਰਿਓ ਸੁਖਾਨੰਦ ਜਬੇ,
ਬਾਦਸ਼ਾਹ ਨੇ ਉਹ ਜੰਗਲ ਲੱਭ ਹੀ ਲਿਆ, ਉਹ ਗੁਫਾ ਲੱਭ ਹੀ ਲਈ, ਉਹ ਝਾੜ ਲੱਭ ਲਈ ਜਿਸ ਝਾੜ ਵਿਖੇ ਉਹ ਮਹਾਨ ਬਲੀ ਸ਼ੇਰ ਰਹਿੰਦਾ ਸੀ।
ਭਬਕਤ ਨਿਕਸੇ ਕੇ ਹਰ ਤਬੇ,
ਤੇ ਭਬਕ ਮਾਰੀ ਉਹਦੀ ਗਰਜਨਾ, ਉਹਦੀ ਆਵਾਜ਼, ਉਹਦੀ ਭਬਕ ਜਦੋਂ ਆਵਾਜ਼ ਗੱਜ ਕੇ ਮਾਰੀ ਤੇ ਸਾਰੇ ਸੁਣ ਕੇ ਹੈਰਾਨ ਹੋ ਗਏ ਹਨ।
ਹੀਰਤ ਸੂਰਾ ਕਿਤਕ ਪਲਾਏ,
ਕਈ ਜਿਹੜੇ ਕਾਇਰ ਸਨ ਉਹ ਦੌੜ ਗਏ, ਕਈਆਂ ਦੇ ਹਿਰਦੇ ਕੰਬਣ ਲੱਗੇ, ਇਤਨੀ ਭਬਕ ਵਾਲੀ ਆਵਾਜ਼, ਇਤਨੀ ਗੰਭੀਰ ਆਵਾਜ਼, ਇਹ ਆਵਾਜ਼ ਵੇਖ ਕੇ ਕਈ ਕਾਇਰ ਸੂਰਮੇ, ਆਖਣ ਨੂੰ ਸੂਰਮੇ ਹਨ ਪਰ ਬੁਜ਼ਿਲ ਉਹ ਕਾਇਰ ਉਥੋਂ ਦੌੜਨ ਲੱਗੇ ਹਨ।
ਉਹ ਸੁਣ ਸ਼ਬਦ ਨਿਕਟ ਨੇ ਆਏ,
ਕਈ ਉਸ ਭਬਕ ਨੂੰ ਸੁਣ ਕੇ, ਆਵਾਜ਼ ਨੂੰ ਸੁਣ ਕੇ ਸ਼ੇਰ ਦੇ ਕੋਲ ਹੀ ਰਹੇ, ਸਾਰੇ ਪਛਾਹ ਪਛਾਹ ਹੋ ਗਏ ਹਨ।
ਸ਼ਾਹ ਮਤੰਗ ਤੇਰੇ ਨੇ ਕੈਸੇ,
ਸ਼ਾਹ ਵੀ ਡਰਿਆ ਹੋਇਆ, ਹਾਥੀ ਦੇ ਸਵਾਰ ਹੋ ਕੇ ਵੇਖਦਾ ਰਿਹਾ ਪਰ ਅਗਾਂਹ ਜਾਣ ਨੂੰ ਇਹਦਾ ਦਿਲ ਨਹੀਂ ਕਰਦਾ।
ਮਹਾਂਵੀਰ ਤੇ ਕਾਇਰ ਜੈਸੇ,
ਭਾਵੇਂ ਕੋਈ ਮਹਾਂਵੀਰ ਹੋਵੇ, ਮਹਾਂਵੀਰ ਇਹ ਸ਼ੇਰ ਤੇ ਕਾਇਰ ਉਹ ਬਾਦਸ਼ਾਹ, ਇਹਦੇ ਸਿਪਾਹੀ ਉਹ ਬੁਜ਼ੁਰਗ, ਕਾਇਰ ਇਹਦੇ ਯੋਧੇ, ਆਖਣ ਨੂੰ ਯੋਧੇ, ਉੱਪਰ ਕਾਇਰ ਹਨ। ਸਾਹਮਣੇ ਮਹਾਬਲੀ ਸ਼ੇਰ ਹੈ, ਉਸ ਨੂੰ ਵੇਖ ਕੇ ਇਹ ਸਾਰੇ ਕੰਮ ਰਹੇ ਹਨ।
ਰੱਬ ਪੁਕਾਰ ਕਰ ਗੁਰ ਸੋ ਕਹਿਓ,
ਪਾਤਸ਼ਾਹ ਨੇ ਸਤਿਗੁਰ ਸਾਹਿਬਾਨ ਜੀ ਦੇ ਸਾਹਮਣੇ ਪੁਕਾਰ ਕੀਤੀ ਹੈ, ਬੇਨਤੀ ਕੀਤੀ ਹੈ।
ਭਰੋਸੋ ਧੀਰਜ ਕੋ ਜਬ ਲਿਓ,
ਮਹਾਰਾਜ ਤੁਸੀਂ ਧੀਰਜ ਧਾਰਨ ਕਰਕੇ ਇੱਥੇ ਖੜੇ ਰਹੋ, ਆਪਣਾ ਤੀਰ ਕਮਾਨ ਸਾਂਭ ਲਵੋ ਤੇ ਇਹਦਾ ਨਾਸ਼ ਕਰੋ।
ਤੁਮ ਹੀ ਕਰੋ ਪ੍ਰਾਰਨ ਇਸੇ,
ਅਸੀਂ ਤਾਂ ਡਰਦੇ ਹਾਂ, ਸਾਡੇ ਵਿੱਚ ਉਹ ਹੌਸਲਾ ਨਹੀਂ, ਉਹ ਧੀਰਜ ਨਹੀਂ। ਮਹਾਰਾਜ ਆਪ ਜੀ ਕਿਰਪਾ ਕਰੋ, ਇਹਦਾ ਪ੍ਰਹਾਰ ਕਰੋ, ਇਹਦਾ ਨਾਸ਼ ਕਰੋ।
ਜਬ ਲੋਕਾਤ ਕਰੇ ਨਾ ਕਿਸੇ,
ਜਦੋਂ ਤੱਕ ਕਿਸੇ ਦਾ ਘਾਤ ਨਾ ਕਰ ਦੇਵੇ ਉਸ ਤੋਂ ਪਹਿਲਾਂ ਇਸ ਨੂੰ ਮਾਰ ਦਵੋ।
ਸ੍ਰੀ ਸਤਿਗੁਰ ਘੋਰਾ ਤਬ ਛੋੜਾ,
ਫਿਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਘੋੜਾ ਪਿੱਛੇ ਛੱਡਤਾ, ਘੋੜੇ ਤੋਂ ਉਤਰ ਕੇ ਸਤਿਗੁਰ ਜੀ ਥੱਲੇ ਆਏ ਹਨ।
ਫੜਦ ਸਿਪਰ ਗੇਲੇ ਤਿਸ ਓਰਾ,
ਹੱਥ ਵਿਖੇ ਢਾਲ ਫੜ ਲਈ, ਗੈਂਦੇ ਦੀ ਬਣੀ ਹੋਈ ਢਾਲ ਉਹ ਫੜ ਕੇ ਖੱਬੇ ਹੱਥ ਵਿਖੇ ਤੇ ਸੱਜੇ ਹੱਥ ਵਿਖੇ ਸਤਿਗੁਰਾਂ ਨੇ ਤੇਗ ਫੜੀ ਹੈ।
ਉਪਕ ਛੁਟਨ ਕੇ ਸ਼ਾਉ ਹਟਾਈ,
ਸਤਿਗੁਰ ਸਾਹਿਬਾਨ ਜੀ ਨੇ ਆਖਿਆ ਕਿ ਕੋਈ ਗੋਲੀ ਨਾ ਚਲਾਵੇ, ਕੋਈ ਬੰਦੂਕ ਨਾ ਚਲਾਵੇ, ਸਾਰੇ ਪਛਾਣ ਹਟ ਜਾਓ ਬਾਦਸ਼ਾਹ, ਸਭਨਾਂ ਨੂੰ ਆਖ ਦੋ ਕਿ ਕੋਈ ਗੋਲੀ ਨਾ ਚਲਾਵੇ।
ਇਕਨ ਤਮਾਸ਼ੋ ਲੱਗ ਸਮਦਾਈ,
ਸਾਰੇ ਤਮਾਸ਼ਾ ਵੇਖਣ ਵਾਲੇ ਖੜੇ ਹਨ, ਜਿਵੇਂ ਕੋਈ ਤਮਾਸ਼ਗੀਰ ਤਮਾਸ਼ਾ ਕਰਦੇ ਬਾਜੀਗਰ ਤੇ ਤਮਾਸ਼ਗੀਰ ਵੇਖਦੇ ਹਨ। ਇਸ ਤਰ੍ਹਾਂ ਬਾਦਸ਼ਾਹ ਦੇ ਸਾਰੇ ਸੈਨਾਪਤੀ, ਸਾਰੇ ਸੇਵਾਦਾਰ, ਉਹ ਸੂਰਮੇ, ਉਹ ਕਾਇਰ ਤਮਾਸ਼ੇ ਨੂੰ ਵੇਖਣ ਲਈ ਖੜੇ ਹਨ।
ਬਰੇ ਉਹ ਬੁਰੇ ਮੈਂ ਕੇਹਰ ਜਾ,
ਜਿੱਥੇ ਉਹ ਝਾੜ ਵਿਖੇ ਉਹ ਕੇਹਰ ਉਹ ਸ਼ੇਰ ਵੜਿਆ ਹੋਇਆ ਸੀ।
ਲਗੇ ਬਿਲੋਚਨ ਸਭ ਕੇ ਤਾਂ,
ਸਭਨਾਂ ਦੀਆਂ ਅੱਖਾਂ ਉਸ ਪਾਸੇ ਹਨ, ਤੇ ਉਸ ਝਾੜ ਵਿਖੇ ਉਸ ਗੁਫਾ ਵਿਖੇ ਉਹ ਮਹਾਬਲੀ ਕੇਹਰ ਸ਼ੇਰ ਵੜਿਆ ਹੋਇਆ ਹੈ।
ਧੀਰਜ ਸਹਿਤ ਜਾਤ ਗੋਰੇ ਆਗੇ,
ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਮਹਾਬਲੀ ਯੋਧੇ ਬੜੇ ਧੀਰਜ ਨਾਲ, ਹੌਸਲੇ ਨਾਲ, ਸਹਿਰ ਨਾਲ ਅਗਾਂਹ ਵਧ ਰਹੇ ਹਨ।
ਵੀਰ ਰਸ ਸੋਤ ਜਾਗੇ,
ਸਤਨਾਮ ਸ੍ਰੀ ਵਾਹਿ, ਮਾਨੋ ਅੱਜ ਵੀਰ ਰਸ ਜਾਗ ਰਿਹਾ ਹੋਵੇ। ਕੋਈ ਜੋੜਾ ਸੁੱਤਾ ਹੋਵੇ ਉਹਦਾ ਸ਼ਾਂਤ ਰਸ ਹੈ, ਸਹਿਜ ਰਸ ਹੈ, ਆਨੰਦ ਰਸ ਹੈ, ਪਰ ਜਦੋਂ ਕੋਈ ਲਲਕਾਰੇ ਉਸ ਜੋਧੇ ਨੂੰ ਤੇ ਬੀਰਸ ਜਾਗਦਾ ਹੈ, ਖੂਨ ਖੋਲਦਾ ਹੈ, ਡੋਲੇ ਫੜਕਦੇ ਹਨ, ਅੱਖਾਂ ਵਿਖੇ ਲਾਲੀ ਆਉਂਦੀ ਹੈ ਤੇ ਸਤਿਗੁਰ ਸਾਹਿਬਾਨ ਜੀ ਦੀਆਂ ਅੱਖਾਂ ਲਾਲ, ਡੋਲੇ ਫੜਕਣ ਲੱਗੇ ਹਨ ਤੇ ਵੀਰ ਰਸ ਅੰਦਰੋਂ ਜਾਗ ਪਿਆ ਹੈ।
ਅਰਨ ਬਦਨ ਕੋ ਅਰਨ ਵਿਸਾਲਾ,
ਚਿਹਰੇ ਦਾ ਲਾਲ ਰੰਗ ਲਾਲ ਹੋ ਗਿਆ ਹੈ, ਅਰਨ ਵਾਂਗ ਲਾਲ ਬਿਲਕੁਲ ਸੂਹਾ ਹੋ ਗਿਆ ਹੈ, ਉਹ ਸੋਭਾ ਵੇਖੀ ਨਹੀਂ ਜਾ ਸਕਦੀ ਕਿਸੇ ਤੋਂ।
ਗਮਨਤ ਗਏ ਖੜਗ ਅਰ ਟਾਲਾ,
ਜਿੱਥੇ ਸਤਿਗੁਰੂ ਜੀ ਖੜਗ ਫੜ ਕੇ, ਤਲਵਾਰ ਫੜ ਕੇ, ਭਗੋਤੀ ਫੜ ਕੇ ਸਤਿਗੁਰੂ ਜੀ ਅਗਾਂਹ ਤੁਰ ਪਏ ਹਨ।
ਟੋਏ ਕਰ ਸ਼ੇਰ ਪ੍ਰਚਾਰਿਓ,
ਸਤਿਗੁਰ ਸ਼ੇਰ ਦੇ ਕੋਲ ਹੋ ਕੇ ਸ਼ੇਰ ਨੂੰ ਭਵਕ ਮਾਰਦੇ, ਬੁਲਾਉਂਦੇ ਭਾਈ ਉਹ ਜੀਦੀ ਉਹ ਕਾਇਰ ਸਾਹਮਣੇ ਆ ਬਾਹਰ ਆ।
ਨਿਕ ਸਵੈਰ ਅਬ ਕਿਉਂ ਬਲ ਹਾਰਿਓ,
ਕਾਇਰ ਬਾਹਰ ਆ, ਹੁਣ ਅੰਦਰ ਵੜਿਆ ਹੋਇਆ, ਤੇਰੇ ਸਾਹਮਣੇ ਬੱਬਰ ਸ਼ੇਰ ਆਇਆ, ਤੂੰ ਸਾਹਮਣੇ ਹੋ ਕੇ ਬਾਹਰ ਦਾ ਆ।
ਸਨਮੁਖ ਦ੍ਰਿਸ਼ਟ ਪਈ ਜਬ ਦੋ,
ਜਦੋਂ ਦੋਵੇਂ ਸ਼ੇਰ ਸਾਹਮਣੇ ਹੋਏ, ਇੱਕ ਉਹ ਸ਼ੇਰ ਜਿਹਦੇ ਜਾਨਵਰ ਦੀ ਜੋਨੀ ਹੈ, ਇੱਕ ਮਹਾ ਸ਼ੇਰ, ਭਵਕ ਸ਼ੇਰ, ਐਸੇ ਭਵਕ ਮਾਰਨ ਵਾਲੇ ਬੱਬਰ ਸ਼ੇਰ, ਸਤਿਗੁਰ ਸਾਹਿਬਾਨ ਜੀ ਸਾਹਮਣੇ ਹੋਏ, ਦੋਵਾਂ ਦੀਆਂ ਅੱਖਾਂ ਮਿਲੀਆਂ, ਕਿਉਂਕਿ ਜੋਧੇ ਆਪਣੀਆਂ ਅੱਖਾਂ ਪਛਾਣ ਨਹੀਂ ਕਰਦੇ। ਇਹ ਗੱਤਕੇ ਦਾ ਵਾਰ ਹੈ, ਜਿਹੜੇ ਗੱਤਕੇ ਜਾਣਦੇ ਪਤਾ ਹੈ ਕਿ ਦੋਵੇਂ ਜੋਧੇ ਆਪਣੀ ਅੱਖਾਂ ਵਿੱਚ ਅੱਖਾਂ ਮਿਲਾ ਕੇ ਜਦੋਂ ਖੇਡਦੇ ਉਦੋਂ ਕੋਈ ਹਾਰਦਾ ਨਹੀਂ, ਅੱਖਾਂ ਦੀ ਬਸ ਖੇਡ ਹੈ। ਇੱਕ ਸਹਿਜ ਰਸ ਵੀ ਹੈ, ਉਹ ਐਸਾ ਆਨੰਦ ਹੈ, ਐਸਾ ਧਿਆਨ ਹੈ, ਜਦੋਂ ਅੱਖਾਂ ਵਿਖੇ ਅੱਖਾਂ ਮਿਲ ਜਾਣ ਤੇ ਫਿਰ ਦੋਵੇਂ ਯੋਧਿਆਂ ਦੇ ਅੰਦਰ ਵੀਰ ਰਸ ਜਾਗਦਾ ਹੈ। ਇੱਕ ਪਾਸੇ ਉਹ ਜਾਨਵਰ ਸ਼ੇਰ, ਉਹਨੇ ਅੱਖਾਂ ਮਲਾਈਆਂ, ਦੂਜੇ ਪਾਸੇ ਮਹਾਬਲੀ ਸਤਿਗੁਰ ਸਾਹਿਬਾਨ ਜੀ ਨੇ ਆਪਣੀ ਅੱਖਾਂ ਨੂੰ ਲਾਲ ਕੀਤਾ ਤੇ ਤਿਆਰ ਬਰ ਤਿਆਰ ਹੋ ਕੇ ਉਹਦੇ ਸਾਹਮਣੇ ਵੇਖਦੇ ਹਨ। ਕੇਹਰ ਉਹ ਸ਼ੇਰ ਗੜ ਕੇ ਨਿਕਲਿਆ ਹੈ, ਉਹਨੇ ਭਵਕ ਮਾਰੀ ਹੈ,
ਫੇਰਤ ਲਾਂਗੁਲ ਤੋਰ ਕਰਾਲਾ।
ਸ਼ੇਰ ਦੀ ਚਾਲ ਵੱਖਰੀ ਹੈ, ਜਦੋਂ ਸ਼ੇਰ ਬਾਹਰ ਨਿਕਲਦਾ ਆਪਣੀ ਗੁਫਾ ਤੋਂ ਤੇ ਪਹਿਲਾਂ ਗਰਜਨਾ ਕਰਦਾ, ਉਹਦਾ ਮਤਲਬ ਇਹ ਹੈ ਵੀ ਇਕੱਲਾ ਹੀ ਸ਼ੇਰ ਮੈਂ ਇਸ ਜੰਗਲ ਦਾ ਰਾਜਾ ਹਾਂ, ਕੋਈ ਹੋਰ ਨਾ ਰਵੇ ਇੱਥੇ, ਕੋਈ ਗੀਦੀ ਨਾ ਰਵੇ, ਕੋਈ ਕਾਲ ਨਾ ਰਵੇ, ਸਾਰੇ ਦੌੜ ਜਾਣ। ਦੂਜਾ ਭਾਵ ਜਦੋਂ ਸ਼ੇਰ ਬਾਹਰ ਨਿਕਲਦਾ ਆਪਣੀ ਪੂੰਛ ਲਾਉਂਦਾ, ਉਹਦੀ ਸੁਸਤੀ ਨੂੰ, ਉਹਦੇ ਅੰਦਰ ਕਾਇਰਤਾ ਨੂੰ, ਉਹ ਬੁਜ਼ਦੀ ਨੂੰ ਉਹਦਾ ਨਾਸ਼ ਹੁੰਦਾ ਹੈ। ਉਹ ਆਪ ਤਿਆਰ ਬਰ ਤਿਆਰ ਹੁੰਦਾ, ਉਹਨੇ ਆਪਣੀ ਪੂਛ ਨੂੰ ਹਿਲਾਇਆ ਹੈ, ਉਹ ਵਾਲ ਹਿੱਲੇ ਹਨ।
ਝਟਕਤ ਸਟਾ ਭੀਮ ਜਨ ਕਾਲਾ,
ਉਹਦੀ ਇਹ ਗਰਦਨ ਹੈ, ਉਹਨੇ ਆਪਣੀ ਗਰਦਨ ਨੂੰ ਸਟਿਆ ਇੱਕ ਵਾਰੀ, ਐਸਰੇ ਭਵਕ ਮਾਰੀ ਹੈ।
ਲਾਂਬੀ ਬੇਲ ਭਿਆਨਕ ਦਾਂਤ,
ਦਾਂਤ ਉਹਦੇ ਬੜੇ ਭਿਆਨਕ ਹਨ, ਬਹੁਤ ਲੰਬੇ ਹਨ।
ਬਦਨ ਪਸਾਰ ਆਏ ਭਵਕਾਤ,
ਬਦਨ ਪਸਾਰ ਕੇ ਇਕਦਮ ਝਾਲ ਮਾਰਦਾ ਹੋਇਆ, ਭਵਕ ਮਾਰਦਾ ਹੋਇਆ ਸਤਿਗੁਰ ਸਾਹਿਬਾਨ ਦੇ ਸਾਹਮਣੇ ਆਇਆ ਹੈ।
ਵੇਰਤ ਲੋਕ ਸਕਲ ਬਿਸਮਾਏ,
ਤਮਾਸ਼ਕੀਰ ਵੇਖ ਰਹੇ, ਉਹ ਲੋਕ ਵੇਖ ਰਹੇ ਹਨ, ਅੱਜ ਸਭ ਬਹੁਤ ਹੈਰਾਨ ਹਨ।
ਸ੍ਰੀ ਗੁਰ ਬਚੇ ਨਾ ਇਸ ਅਗਵਾਏ,
ਕਈ ਜਿਹੜੇ ਬੁਜ਼ਦਿਲ ਹਨ ਉਹਨਾਂ ਦੇ ਅੰਦਰੋਂ ਇਹ ਆਵਾਜ਼ ਆ ਰਹੀ ਹੈ ਕਿ ਸ਼ੇਰ ਮਹਾਬਲੀ ਹੈ, ਤੇਰੇ ਸਾਹਮਣੇ ਜਿਹੜਾ ਅੜੇਗਾ ਉਹ ਚੜੇਗਾ, ਉਹਦਾ ਨਾਸ਼ ਹੋਵੇਗਾ, ਤੇ ਸਤਿਗੁਰ ਸਾਹਿਬਾਨ ਜੀ ਨੂੰ ਇਹ ਸ਼ੇਰ ਮਾਰ ਦੇਵੇਗਾ।
ਆਗੇ ਅਸ ਕੇ ਅਰਮਾ,
ਹਾਂਜੀ,
ਹਮ ਆਗੇ ਅਸ ਕੇ ਅਰਮਾ,
ਸਾਡੇ ਅੱਗੇ ਮਹਾ ਸ਼ੇਰ ਇਹ ਕੇਹਰ, ਇਹ ਬਹੁਤ ਬਲੀ ਹੈ, ਅਸਾਂ ਨੇ ਪਹਿਲੇ ਵੀ ਕਈ ਵਾਰੀ ਵੇਖਿਆ ਹੈ।
ਨਹੀਂ ਬਿਲੋਕਨ ਕੀਨੋ ਕਹਾ,
ਕਿਸੇ ਨੇ ਕਦੀ ਵੇਖਿਆ ਹੀ ਨਹੀਂ ਐਸਾ ਸ਼ੇਰ, ਸੁਣਿਆ ਬਹੁਤ ਹੈ ਇੱਥੇ ਸ਼ੇਰ ਰਹਿੰਦਾ ਸੀ, ਪਰ ਅੱਜ ਪਹਿਲੀ ਵਾਰ ਵੇਖਿਆ ਹੈ, ਇਹਦੀ ਭਵਕ ਪਹਿਲੀ ਵਾਰੀ ਸੁਣੀ ਹੈ, ਇਤਨਾ ਮਹਾਬਲੀ ਇਹ ਸ਼ੇਰ ਹੈ।
ਹਾਂਡੇ ਦੂਰ ਤਰਾਸ ਕੋ ਪਾਵੇ,
ਦੂਰ ਦੂਰ ਸਾਰੇ ਖੜੇ ਹੋ ਕੇ ਡਰਦੇ ਹੋਏ ਵੇਖ ਰਹੇ ਹਨ। ਤਰਾਸ ਕੋ ਪਾਵੇ, ਤਰਾਸ ਕੋ ਪਾਏ ਹੋਏ ਡਰਦੇ ਹੋਏ ਸਾਰੇ ਦੂਰ ਦੂਰ ਤੋਂ ਵੇਖ ਰਹੇ ਹਨ।
ਦੇਖਤ ਦਨ ਕੋ ਨਿਕਟ ਨ ਆਵੇ,
ਦੂਰ ਦੂਰ ਤੋਂ ਵੇਖ ਰਹੇ ਹਨ, ਕੋਈ ਨੇੜੇ ਨਹੀਂ ਆ ਰਿਹਾ। ਸਭਨਾਂ ਦੇ ਹਿਰਦੇ ਕਾਇਰ ਹਨ, ਬੁਜ਼ਦਿਲ ਹਨ, ਡਰਪੋਕ ਹਨ, ਕੋਈ ਸਾਹਮਣੇ ਨਹੀਂ ਆਇਆ, ਕੋਈ ਨੇੜੇ ਨਹੀਂ ਆਇਆ।
ਆਵਤ ਸਨਮੁਖ ਬਦਲ ਪਸਾਰਾ,
ਸ਼ੇਰ ਸਾਹਮਣੇ ਆਇਆ ਹੈ, ਉਹਨੇ ਆਪਣਾ ਬਦਨ ਪਸਾਰਿਆ ਹੈ।
ਪਰ ਤੀਰਜ ਸਤਿਗੁਰ ਨਿਹਾਰਾ,
ਪਰ ਬੱਬਰ ਸ਼ੇਰ ਮਹਾ ਸ਼ੇਰ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਹਨ, ਡਰੇ ਨਹੀਂ, ਹੌਸਲਾ ਧਾਰਨ ਕੀਤਾ। ਇਹ ਯੋਧੇ ਦਾ ਕੰਮ ਹੈ, ਮਰਨਾ ਤੇ ਹੈ ਇੱਕ ਦਿਨ, ਜਦੋਂ ਮੌਤ ਆਣੀ ਹੈ ਕੋਈ ਰੋਕ ਨਹੀਂ ਸਕਦਾ, ਪਤਾ ਨਹੀਂ ਕਦੋਂ ਘੰਟੀ ਵੱਜ ਜਾਵੇ, ਕਦੋਂ ਸਰੀਰ ਤੋਂ ਪ੍ਰਾਣ ਉਡਾਰੀ ਮਾਰ ਜਾਣ, ਮਰਨਾ ਸਭ ਨੇ ਹੈ। ਤੇ ਯੋਧੇ ਕਦੀ ਮਰਨ ਤੋਂ ਡਰਦੇ ਨਹੀਂ, ਲੜਬੋ ਮਰਬੋ ਜੂਝਬੋ ਇਸ ਪਟਨ ਕੇ ਕਾਮ, ਇਹ ਯੋਧਿਆਂ ਦਾ ਕੰਮ ਹੈ। ਇਹ ਗੁਰਕਲਗੀਧਰ ਪਾਤਸ਼ਾਹ ਦੀ ਬਾਣੀ ਹੈ, ਲੜਨਾ ਮਰਨਾ ਜੂਝਣਾ ਇਹ ਯੋਧਿਆਂ ਦਾ ਕੰਮ ਹੈ, ਗੀਦੀਆਂ ਦਾ ਕੰਮ ਨਹੀਂ, ਕਾਇਰਾਂ ਦਾ ਕੰਮ ਨਹੀਂ, ਬੁਜ਼ਦਿਲਾਂ ਦਾ ਕੰਮ ਨਹੀਂ। ਤੇ ਮਹਾਰਾਜ ਮਹਾਬਲੀ ਯੋਧੇ ਉਸ ਭਵਕ ਦੇ ਸਾਹਮਣੇ ਹੋਏ, ਉਹਦਾ ਸਾਹਮਣਾ ਕਰਕੇ ਸਤਿਗੁਰਾਂ ਨੇ ਆਪਣੀ ਢਾਲ ਨੂੰ ਸੰਭਾਲਿਆ ਹੈ।
ਆਮ ਹੱਥ ਤਰ ਸਿਪਰ ਅਗਾਰੀ,
ਖੱਬੇ ਹੱਥ ਦੀ ਉਹ ਢਾਲ ਅੱਗੇ ਕੀਤੀ ਹੈ।
ਪਰ ਪਰਾਕਰਮ ਕੋ ਮੁਖ ਪਰ ਮਾਰੀ,
ਬੜੇ ਜੋਰ ਨਾਲ ਬਲ ਨਾਲ ਉਹ ਢਾਲ ਸ਼ੇਰ ਦੇ ਮੁਖ ਤੇ ਮਾਰੀ ਹੈ।
ਉੱਤੇ ਓਜ ਤੇ ਦੀਨ ਸਕੇਲਾ,
ਮਹਾਰਾਜ ਜੀ ਦਾ ਬਲ ਇਤਨਾ, ਭਾਵੇਂ ਸ਼ੇਰ ਵੀ ਮਹਾਬਲੀ ਸੀ ਪਰ ਸਤਿਗੁਰ ਸਾਹਿਬਾਨ ਜੀ ਦਾ ਬਲ ਦੇ ਸਾਹਮਣੇ ਉਹਦਾ ਬਲ ਠਹਿਰਿਆ ਨਹੀਂ। ਸ਼ੇਰ ਅਗਾਂਹ ਤੋਂ ਵੱਧ ਕੇ ਆਇਆ ਤੇ ਸਹੀ, ਪਰ ਮਹਾਰਾਜ ਜੀ ਨੇ ਉਹਦੇ ਮੁਖ ਤੇ ਉਹਦੇ ਬਦਨ ਤੇ ਢਾਲ ਮਾਰੀ, ਉਹ ਪਛਾਹ ਹੋ ਕੇ ਗਿਰਿਆ ਹੈ।
ਆਗੇ ਹੋਏ ਪਛੇਲਾ ਮੇਲਾ,
ਹੁਣ ਇਹ ਪਹਿਲਾ ਮੇਲ ਹੋਇਆ ਹੈ, ਜਦੋਂ ਸ਼ੇਰ ਅਗਾਂਹ ਹੋ ਕੇ ਵਧਿਆ ਤੇ ਸਤਿਗੁਰ ਸਾਹਿਬ ਜੀ ਨੇ ਆਪਣੇ ਪੈਰ ਦੇ ਪੈਂਡੇ ਦੁਆਰਾ, ਕਿਉਂਕਿ ਗਤਕੇ ਦੇ ਨਿਯਮ ਹਨ ਕਿ ਪੈਰ ਨੂੰ ਕਿਵੇਂ ਆਪਣੇ ਘੁਮਾਉਣਾ ਹੈ, ਚਾਰ ਕਦਮ ਹੁੰਦੇ, ਇੱਕ ਦੋ ਤਿੰਨ ਚਾਰ ਕਿਵੇਂ ਪੈਂਤਰੇ ਪਾ ਕੇ ਕਿਸੇ ਦਾ ਸ਼ਿਕਾਰ ਕਰਨਾ ਹੈ, ਕਿਸੇ ਦਾ ਵਾਰ ਕਰਨਾ ਹੈ, ਤੇ ਮਹਾਰਾਜ ਜੀ ਉਸ ਪੈਂਤਰੇ ਵਿਖੇ ਆ ਕੇ ਆਪਣੀ ਤੇਗ ਚਲਾਉਣ ਲੱਗੇ ਹਨ।
ਚੰਦਰਹਾਸ ਚਮਕਿਓ ਕਰਦਾਏ,
ਚੰਦਰਹਾਸ ਉਹ ਸ਼ਮਸ਼ੇਰ, ਉਹ ਤਲਵਾਰ, ਉਹ ਭਗੋਤੀ ਜਿਹੜੀ ਚਮਕ ਰਹੀ ਹੈ, ਚਮ ਚਮ ਕਰ ਰਹੀ ਹੈ, ਤੇ ਮਹਾਰਾਜ ਜੀ ਨੇ ਤੇਗ ਨੂੰ ਵਾਹਿਆ ਹੈ।
ਕਿਰਤ ਸ਼ੇਰ ਕੇ ਉਧਰ ਲਗਾਏ,
ਸ਼ੇਰ ਦੀ ਇਸ ਉਧਰ ਤੇ ਪੇੜ ਤੇ ਛਾਤੀ ਤੇ ਉਹ ਤਲਵਾਰ ਵਾਹੀ ਹੈ, ਤੇ ਸ਼ੇਰ ਧਰਮ ਦੇ ਕੇ ਥੱਲੇ ਗਿਰਿਆ।
ਬਹੀ ਭਗੋਤੀ ਗੁਰ ਕੇ ਕਰ ਕੀ,
ਸਤਿਗੁਰ ਸਾਹਿਬਾਨ ਜੀ ਦੀ ਭਗੋਤੀ ਜਦੋਂ ਸ਼ੇਰ ਦੇ ਪੇੜ ਤੇ ਵਹੀ, ਉਹ ਤੇਗ ਨੇ ਵਾਰ ਕੀਤਾ, ਤੇ ਫਿਰ ਕੀ ਬਣਿਆ ਹੈ।
ਪਰ ਤਕਬੀਰ ਤੁਰਤ ਦੋ ਧਰ ਕੀ,
ਉਹਦੇ ਦੋ ਧਰ ਕਰਤੇ, ਸਤਿਗੁਰ ਨੇ ਪੇੜ ਦੇ ਅੰਦਰ ਤੇਗ ਘੁਮਾਤੀ। ਇਹ ਯੋਧਿਆਂ ਦਾ ਨਿਯਮ ਹੈ, ਕਿਸੇ ਨੂੰ ਮਾਰਨਾ ਹੋਵੇ ਦੁਸ਼ਮਣ ਨੂੰ, ਜਾਂ ਤਾਂ ਡਰਾਉਣਾ ਹੈ, ਫਿਰ ਤਾਂ ਥੋੜਾ ਜਿਹਾ ਵਾਰ ਕਰ ਦੇਣਾ, ਉਹ ਡਰ ਜਾਵੇ। ਬਹੁਤਾ ਮਾਰਨਾ ਹੈ ਤੇ ਤੇਗ ਨੂੰ ਅੰਦਰ ਹੀ ਘੁਮਾ ਦੇਣਾ, ਉਹ ਨਾੜੀਆਂ ਅੰਦਰ ਨਾਸ਼ ਹੋ ਜਾਣ। ਤੇ ਮਹਾਰਾਜ ਜੀ ਤੇਗ ਨੂੰ ਅੰਦਰ ਘੁਮਾਇਆ ਹੈ, ਉਸੇ ਵੇਲੇ ਸ਼ੇਰ ਮਰ ਗਿਆ ਹੈ, ਉਹਦਾ ਨਾਸ਼ ਹੋ ਗਿਆ ਹੈ।
ਗਿਰਿਓ ਪ੍ਰਿਥੀ ਪਰ ਪਗ ਉਲਟਾਏ,
ਉੱਥੇ ਪੈਰ ਇਹ ਸ਼ੇਰ ਧਰਤੀ ਤੇ ਗਿਰਿਆ ਹੈ।
ਮਰਿਓ ਜਾਨ ਦੇਖਣ ਗਨ ਆਏ,
ਸਭ ਨੇ ਵੇਖਿਆ ਵੀ ਸ਼ੇਰ ਮਰ ਗਿਆ ਹੈ, ਤੇ ਦੂਰ ਦੂਰ ਵਾਲੇ ਵੇਖਣ ਆਏ ਹਨ।
ਪਰਚੇ ਹਟੇ ਸ਼ਾਹ ਕੇ ਹਾਥੀ,
ਜਿਹੜਾ ਹਾਥੀ ਪਿੱਛੇ ਖੜਿਆ ਸੀ, ਤੇ ਬਾਦਸ਼ਾਹ ਦੇ ਸੇਵਕਾਂ ਨੇ, ਨੌਕਰਾਂ ਨੇ ਹਾਥੀ ਨੂੰ ਬਰਛੇ ਮਾਰ ਮਾਰ ਕੇ ਅੱਗੇ ਕੀਤਾ ਹੈ।
ਇੱਕ ਦਿਸ਼ ਕਰਿਓ ਜਤਨ ਕੇ ਸਾਥੀ,
ਬਹੁਤ ਜਤਨ ਨਾਲ ਹਾਥੀ ਨੂੰ ਉਸ ਸ਼ੇਰ ਵੱਲ ਕੀਤਾ ਹੈ।
ਕੀਨ ਬਿਲੋਕਨ ਵੈ ਕਰ ਪਾਓ,
ਤੇ ਸਾਰੇ ਵੇਖ ਰਹੇ ਹਨ ਕਿ ਐਸਾ ਮਹਾਨ ਸ਼ੇਰ ਸਤਿਗੁਰ ਸਾਹਿਬਾਨ ਜੀ ਨੇ ਮਾਰਿਆ ਹੈ, ਇਹ ਬਾਦਸ਼ਾਹ ਵੀ ਵੇਖ ਰਿਹਾ ਹੈ, ਤੇ ਸਾਰੇ ਸਿੱਖ ਸੂਰਮੇ ਵੀ ਵੇਖ ਰਹੇ ਹਨ।
ਬਲੀ ਸ਼ੇਰ ਤੇ ਬਿਸਮੇ ਉਸ਼ਾਓ,
ਬਾਦਸ਼ਾਹ ਬਹੁਤ ਹੈਰਾਨ ਹੋਇਆ ਕਿ ਇਤਨਾ ਮਹਾਬਲੀ ਸ਼ੇਰ ਸੀ।
ਤਨ ਤਨ ਸਤਿਗੁਰ ਕੋ ਕਹੇ,
ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬੱਬਰ ਸ਼ੇਰ, ਮਹਾਬਲੀ ਯੋਧੇ, ਇਹਨਾਂ ਦੀ ਜੈ ਜੈਕਾਰ ਹੋਵੇ।
ਪਰੋ ਨਿਕਟ ਕਿਸ ਕੀ ਦਿਸ਼ ਲਏ,
ਸਤਿਗੁਰ ਜੀ, ਸਤਿਗੁਰ ਸਾਹਿਬਾਨ ਜੀ ਦੇ ਕੋਲ ਬਾਦਸ਼ਾਹ ਵੀ ਖੜਾ ਹੋ ਗਿਆ ਹੈ, ਤੇ ਬਾਰ ਬਾਰ ਮਹਾਰਾਜ ਜੀ ਵੱਲ ਵੇਖ ਰਿਹਾ ਹੈ।
ਕੇਹਰ ਕੋ ਨਿਕਸੇ ਤਬ ਜੀਵ,
ਸਤਨਾਮ। ਸਤਿਗੁਰ ਸਾਹਿਬਾਨ ਜੀ ਇਹ ਭਲਾ ਕਰਦੇ, ਕਿਸੇ ਦੇ ਮਨ ਦਾ ਕੋਈ ਸ਼ੰਕਾ ਨਾ ਰਵੇ, ਕਿੰਤੂ ਨਾ ਰਵੇ, ਕੋਈ ਡੋਟ ਨਾ ਰਵੇ, ਕੋਈ ਦਵੈਤ ਨਾ ਰਵੇ। ਸਤਿਗੁਰ ਸਾਹਿਬਾਨ ਜੀ ਜਾਨਵਰਾਂ ਨੂੰ ਮਾਰਦੇ, ਕਿਸੇ ਪਸ਼ੂਆਂ ਨੂੰ ਮਾਰਦੇ, ਆਪਣੇ ਮਾਸ ਲਈ, ਸਰੀਰ ਦੇ ਜਵਾਬ ਲਈ, ਕੋਈ ਜਵਾਨ ਦਾ ਸਵਾਦ ਹੈ ਉਹ ਖਾਣ ਲਈ ਸਤਿਗੁਰ ਜੀ ਸ਼ਿਕਾਰ ਖੇਡਦੇ? ਨਹੀਂ ਖਾਲਸਾ ਜੀ, ਉਹ ਪਹਿਲਾ ਕੰਮ ਤਾਂ ਇਹੀ ਹੈ ਕਿ ਜਿਹੜਾ ਕੰਮ ਰੋਜ਼ ਕਰੋਗੇ ਉਹਦਾ ਨਿਤਨੇਮ ਬਣ ਜਾਏਗਾ। ਰੋਜ਼ ਬੰਦਾ ਸ਼ਿਕਾਰ ਖੇਡਦਾ, ਉਹ ਹਰ ਵੇਲੇ ਦੀ ਕਸਰਤ ਹੁੰਦੀ ਰਹਿੰਦੀ, ਸਰੀਰ ਦੀ ਚਾਰ ਵਾਰ ਤਿਆਰ ਰਹਿੰਦਾ, ਉਹਦਾ ਨੇਮ ਬਣਿਆ ਰਹਿੰਦਾ, ਜਦੋਂ ਜੰਗ ਬਣ ਜਾਵੇ ਉਦੋਂ ਵੀ ਚਾਰ ਵਾਰ ਤਿਆਰ ਰਹੇਗਾ। ਭਰੋਸਾ ਨਹੀਂ ਕਦੋਂ ਜੰਗ ਜੁਦ ਹੋ ਜਾਵੇ, ਤੇ ਖਾਲਸੇ ਦਾ ਨੇਮ ਹੈ, ਮਰਿਆਦਾ ਹੈ ਕਿ ਰੋਜ਼ ਘੋੜ ਸਵਾਰੀ ਕਰਨੀ, ਰੋਜ਼ ਗਤਕਾ, ਰੋਜ਼ ਨੇਜਾਬਾਜੀ, ਰੋਜ਼ ਨਿਯਮ ਨਿਭਾਣੇ, ਤੇ ਰੋਜ਼ ਸ਼ਿਕਾਰ ਖੇਡਣੇ। ਦੂਜਾ, ਸਤਿਗੁਰ ਸਾਹਿਬਾਨ ਜੀ ਉਹਨਾਂ ਜਾਨਵਰਾਂ ਦਾ ਭਲਾ ਵੀ ਕਰਦੇ, ਉਹਨਾਂ ਦੀ ਜੂਨ ਨੂੰ ਉਧਾਰਦੇ, ਉਹਨਾਂ ਦਾ ਜਨਮ ਮਰਨ ਕੱਢਦੇ। ਜਦੋਂ ਸ਼ੇਰ ਮਰ ਗਿਆ ਤੇ ਉਹਦੇ ਅੰਦਰੋਂ ਉਹਦੀ ਰੂਹ ਨਿਕਲੀ ਹੈ, ਉਹ ਪ੍ਰਕਾਸ਼ਮਈ ਰੂਹ, ਉਹਦਾ ਪ੍ਰਕਾਸ਼ ਆਕਾਸ਼ ਵਿਖੇ ਲਵ ਲਵ ਹੋਇਆ ਹੈ।
ਮਹਾ ਪ੍ਰਕਾਸ਼ਵੰਤ ਸੋ ਜੀਵ,
ਤੇ ਉਸ ਜੀਵ ਦਾ ਜਿਹੜਾ ਪ੍ਰਕਾਸ਼ ਹਰ ਪਾਸੇ ਸਭ ਗੁਰਸਿੱਖ ਤੇ ਬਾਦਸ਼ਾਹ ਵੀ ਵੇਖ ਰਿਹਾ ਹੈ।
ਅਰੁਣਤਾ ਫੈਲੀ ਸਭ ਗੈਨ,
ਸਾਰੇ ਗੈਨ ਵਿਖੇ, ਗੈਨ ਦਾ ਅਰਥ ਹੈ ਆਕਾਸ਼ ਵਿਖੇ, ਉੱਤੇ ਆਕਾਸ਼ ਵਿਖੇ ਜੋ ਪ੍ਰਕਾਸ਼ ਹੀ ਪ੍ਰਕਾਸ਼ ਹੈ, ਬਹੁਤ ਆਰੁਣਤਾਈ ਹੈ, ਲਾਲੋ ਲਾਲ ਪ੍ਰਕਾਸ਼ ਹੈ।
ਦੇਖਤ ਸ਼ਾਹ ਉਠਾਏ ਨੈਣ,
ਬਾਦਸ਼ਾਹ ਦੀ ਅੱਖਾਂ ਝੁੰਝਲਾ ਗਈਆਂ ਵੀ ਉੱਤੇ ਵੇਖਿਆ ਨਹੀਂ ਜਾਂਦਾ ਇਤਨਾ ਪ੍ਰਕਾਸ਼, मसे अखा संभाल के उसने ओ प्रकाश वेख्या है।
दूजे गुरु का ए पयो
सतगुरु जी ए की पाणा वरते है ए की होया इतना प्रकाश किवें होया सतगुरु जी आप जी दसो
कौन हो तो मर कित ए गए हो
कौन सी ए क्यों मरिया एदा की बनिया है
क्यों प्रकाश ऐसो दृष्टायो
महाराज असा ने प्रकाश वेख्या है एदा की पाणा वर्त्या है सानू प्रकाश क्यों नजर आ रहा है
पिछो अपूरब मैं बिस्मायो
कभी पहले नहीं वेख्या ए पहली बारी वेख्या है कि किसे शरीर तो रूह बार आवे ओदी आत्मा बार आवे ओदी ज्योति बार आवे तो आप गल्ला करे ए पहली बारी वेख्या है।
सुन श्री हर गोविंद बखानो
सतगुरु श्री गुरु हर गोविंद साहब जी अपने मुखार बिन तो उच्चारण करन लगे हन
कासम वेद नाम इस जानो
बादशाह जानना चाहता है कौन है एदा नाम कासम बेग है।
तुम हकार के बूजन की जय
मानो इसनु ते आप पुछो भाई तेरा नाम की है तेरा ए शरीर इत्थे किवें आया तू जोनी किवें धारण कीती है।
सुनियो चो सो उत्तर लीजे
तुसी सुनना चाहुंदे हो ते आप उत्तर ले लो।
जहांगीर ले नाम गुहारा
जहांगीर ने ओदा नाम लेके आवाज मारी है।
तीन तर पर तेर होए उचारा
इस दरखत ते जिस पेड़ ते ओदी रूह ओदा प्रकाश ही ते ओथो आवाज ए आई है।
पूरब जन्म हो तो नर तन में
ए बादशाह जापना मेरा पहला शरीर मनुखा शरीर सी ते मैं मनुखा शरीर विके रह के अपने जीवन बतीत करदा सी।
अब के हर होए बासो बन में
हुण मैं इस जंगल विखे आके शेर बन गया इस जंगल दा राजा मैं बन गया हां।
बादशाह अकबर तो तात
तेरे पिता जदो बादशाह अकबर सन
लगत कबीले मैं इस प्रात
कबीले दा मैं ओदा भरा लगदा सी सगा नहीं कबीले विखे जड़े दे हिस्सेदार सन मैं भरा लगदा सी तुहाडे पिता दा।
एक दिन अमरदास गुर पास
धन धन श्री गुरु अमरदास जी दे कोल उना दे नेड़े
गयो शाह कर दर्शन आस
पाशा दर्शन दी आसा धार के गया सी
उतो संग मैं दिखर सछाई
उतो मैं भी नाल सी तुहाडा पिता अकबर नाल सी उना दे नाल मैं भी जा रहा सी।
या पूजन हिंदू टिग जाई
मेरे मन के शंका आ गया ये बादशाह मुसलमान है ए हिंदुआ दी पूजा करदा है ओ हिंदुआ दे गुरु गुरु अमरदास जी ए उना दी पूजा करदा है उना कोल प्रश्न कर रहा है।
चलियो नहीं मेरो कच चारा
मेरा कोई चारा नहीं चलिया कुछ बस नहीं चलिया
वो अपवादी उचारा
अपने मुख तो गुरु दी बहुत निंदा कीती बहुत भैड़े शब्द आखे सतगुरु प्रथाए
जिसमें डेरा गोविंदवाल
रात समय साडा डेरा गोविंदवाल विखे होया सी
उठ्यो अचानक सूल विशाल
अचानक मेरे पेड़ विखे सूल उठ्या ते बहुत भयानक ओ सूल उठ्या सी
खाने बिखे मास में काचा
रात नूं मैं मास खाया ओ कच्चा मास खाया सी ते कच्चा मास खान करके पेट विखे बहुत भारी सूर उठ्या है।
गुर अर मास चितवना चितने
सतनाम श्री वासना बद्दा आवे जावे अंतकाल जैसी वासना है वैसा शरीर है। हे महाराज हे बादशाह जापना सुन लो सारे सुन लो जदो अंत समय मैं मरिया मेरी वासना सी भी मैं मास खाया दूजी मेरी वासना ए सी कि गुरु नु याद कीता मेरी दोवे वासना सी एक बस मैं गुरु नु याद नहीं कर रहा गुरु अमरदास जी नु भावे उन्हें निंदा कर रहा भैड़े शब्द आखे उन्हें प्रथाए पर याद तो कीता दूजे पासे मेरी वासना सी मैं मास खाया दोवे गल्लां मेरे मन विखे रह गईयां ते इस करके मेरा जन्म
मास दोष ते ਧਰ ਤਨ ਸ਼ੇਰ
ਆਸ ਦੇ ਦੋਸ਼ ਕਰਕੇ ਮੇਰਾ ਜਨਮ ਸ਼ੇਰ ਦੀ ਜੂਨੀ ਵਿਖੇ ਹੋਇਆ ਤੇ ਮੈਂ ਸ਼ੇਰ ਬਣਿਆ ਹਾਂ।
ਗੁਰ ਚਿਤਵਤ ਫਲ ਲਿਓ ਕਨੇਰ
ਗੁਰੂ ਨੂੰ ਯਾਦ ਕਰਦਾ ਹੋਇਆ ਮੇਰਾ ਭਲਾ ਹੋਇਆ ਮੇਰੀ ਜੂਨ ਦਾ ਉਧਾਰ ਹੋ ਗਿਆ। ਸਤਿਗੁਰ ਸਾਹਿਬਾਨ ਜੀ ਆਪ ਆਏ ਤੇ ਮਹਾਰਾਜ ਨੇ ਮੇਰਾ ਭਲਾ ਕੀਤਾ ਹੈ।
ਆਨ ਕਰ ਮੁਝ ਕੋ ਮਾਰਾ
ਆਣ ਕੇ ਸਤਿਗੁਰਾਂ ਨੇ ਮੈਨੂੰ ਮਾਰਿਆ ਹੈ।
ਭਵ ਸਾਗਰ ਤੇ ਕੀਨੀ ਉਦਾਰਾ
ਮੇਰੇ ਮਨ ਦਾ ਸ਼ੰਕਾ ਦੂਰ ਹੋ ਗਿਆ ਮੈਂ ਭਵ ਸਾਗਰ ਤੋਂ ਤਰ ਗਿਆ ਹਾਂ। ਮੇਰਾ ਲੋਕ ਪ੍ਰਲੋਕ ਸਫਲਾ ਹੋ ਗਿਆ ਹੈ ਮੇਰਾ ਜਨਮ ਮਰਨ ਖਤਮ ਹੋ ਗਿਆ ਹੈ।
ਸਤਿਗੁਰ ਕੀ ਮਹਿਮਾ ਵੱਡ ਜਾਨੀ ਏ
ਬਾਦਸ਼ਾਹ ਸਤਿਗੁਰ ਦੀ ਬਹੁਤ ਵੱਡੀ ਮਹਿਮਾ ਹੈ ਤੁਸੀਂ ਵੀ ਜਾਣ ਲਵੋ।
ਬਲੀ ਬੀਰਤ ਕੀਰਤ ਠਾਨੀ
ਮਹਾਂ ਬਲੀ ਹਨ ਇਹਨਾਂ ਦੀ ਬਹੁਤ ਵਡਿਆਈ ਹੈ ਤੇ ਸਭ ਨੇ ਜਾਣੀ ਹੈ।
ਬਹਾਦਰ ਗੁਰ ਬਲ ਭਾਰੀ
ਭਾਰੀ ਗੁਰੂ ਬਹੁਤ ਬਹਾਦਰ ਹਨ ਬਹੁਤ ਪਰਉਪਕਾਰੀ ਹਨ।
ਸ਼ੇਰ ਸਿਪਰ ਮੁਖ ਮਾਰੀ ਗੁਰੂ ਸ਼ੇਰ ਸਿਪਰ ਮੁਖ ਮਾਰੀ
ਯੋਧੇ ਇਤਨੇ ਮਹਾਬਲੀ ਜਿਨ੍ਹਾਂ ਨੇ ਢਾਲ ਦੁਆਰਾ ਸਿਪਰ ਦੁਆਰਾ ਸ਼ੇਰ ਦੇ ਮੁਖ ਤੇ ਮਾਰਿਆ ਤੇ ਸ਼ੇਰ ਨੂੰ ਗੇਰਿਆ ਹੈ।
ਸਭ ਉਮਰਾਵ ਜਿਨੋ ਗੁਰ ਦੇਖੇ
ਸਭ ਉਮਰਾਵ ਜਿਨੋ ਗੁਰ ਦੇਖੇ ਜਿਨ੍ਹਾਂ ਜਿਨ੍ਹਾਂ ਉਮਰਾਵਾਂ ਨੇ ਗੁਰੂ ਦੇ ਦਰਸ਼ਨ ਕੀਤੇ ਪ੍ਰਤੱਖ ਵੇਖਿਆ ਹੈ।
ਆਪਸ ਮੈਂ ਜਸ ਕਰਤ ਵਿਸ਼ੇਖੇ
ਆਪਸ ਵਿਖੇ ਸਾਰੇ ਇਹੀ ਵਾਰਤਾਲਾਪ ਕਰ ਰਹੇ ਹਨ ਕਿ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਐਸੇ ਮਹਾਬਲੀ ਯੋਧੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਭਨਾਂ ਦਾ ਭਲਾ ਕਰਦੇ ਸਤਿਗੁਰ ਪਾਤਸ਼ਾਹ ਬਖਸ਼ਿਸ਼ ਕਰਨ ਸਾਡੇ ਮਨਾਂ ਵਿਖੇ ਆਪਣਾ ਨਾਮ ਰਸ ਚੜ੍ਹਦੀਆਂ ਕਲਾਂ ਬਖਸ਼ਣ ਇਤਨੀਆਂ ਹੀ ਬੇਨਤੀ।